ਹੋਣੀਆਂ ਆਪੋ ਆਪਣੇ ਘਰਾਂ ਚ ਜੇ ਕਿਸੇ ਦਾ ਘੱਟ ਗਿਆ ਵਜਨ ਬੱਕਰੇ ਦਾ ਤਾਂ ਵੀ ਮੈਂ ਸਜ਼ਾ ਦਿਉ, ਜੇ ਵੱਧ ਗਿਆ ਤਾਂ ਵੀ ਸਜ਼ਾ ਦਿਉ। ਪਹਿਲਾਂ ਤੋਲ ਤੋਲ ਕੇ ਬੱਕਰੇ ਘਰਾਂ ਵਾਲਿਆਂ ਨੂੰ ਦੇ ਦਿੱਤੇ, ਨਾਲ ਖੁਰਾਕ ਦੇ ਦਿੱਤੀ। ਲੋਕਾਂ ਨੂੰ ਬੜੀ ਚਿੰਤਾ ਹੋਈ ਵੀ ਕੀ ਪਤਾ ਹੁਣ ਖੁਰਾਕ ਤਾਂ ਦੇਣੀ ਹੈ, ਜੇ ਵਜਨ ਵੱਧ ਗਿਆ ਫੇਰ ਵੀ ਰਾਜਾ ਕਹਿੰਦਾ ਮੈਂ ਤੁਹਾਨੂੰ ਸਜ਼ਾ ਦਿਉਂ, ਜੇ ਖੁਰਾਕ ਨਹੀਂ ਚਾਰਦੇ ਫਿਰ ਘਟੂਗਾ ਵਜਨ ਇਹਨਾਂ ਦਾ, ਫੇਰ ਵੀ ਕਹਿੰਦਾ ਸਜ਼ਾ ਦਿਉਂ। ਇਹ ਪਤਾ ਨੀ ਕੀ ਕੌਤਕ ਕੀਤਾ ਰਾਜੇ ਨੇ, ਸਾਨੂੰ ਬੱਕਰੇ ਸੰਭਾਲਦੇ। ਜਿਹਦੇ ਘਰ ਵਿਚ ਸਤਿ ਦੀ ਵੀਰਬਲ ਲੁਕਿਆ ਹੋਇਆ ਸੀ ਉਹਨੂੰ ਵੀ ਚਿੰਤਾ। ਵੀਰਬਲ ਕਹਿੰਦਾ ਤੂੰ ਨਾ ਚਿੰਤਾ ਕਰੀ, ਮੈਂ ਤੈਨੂੰ ਰਹਿ ਦਿਉਂ। ਕਹਿੰਦਾ ਕੀ? ਕਹਿੰਦਾ ਇਉਂ ਕਰੀ, ਚਿੜੀਆ ਘਰ ਚ ਕਹਿੰਦਾ ਸ਼ੇਰ ਨੇ ਇਹ ਬੱਕਰੇ ਨੂੰ ਇੱਕ ਗੇੜਾ ਉੱਤੇ ਕਢਾ ਲਿਆ ਕਰੀ, ਤੂੰ ਸ਼ੇਰਾ ਦਰਸ਼ਨ ਹੋ ਜਾਣੇ, ਇਸਨੂੰ ਸ਼ੇਰ ਦੇ, ਬਸ ਇਹਦੀ ਖੁਰਾਕ ਬਸ ਮਸਾਂ ਹੀ ਪੂਰੀ ਹੋਊਗੀ, ਪੇਟ ਦੀ ਇਹਨੂੰ ਤਾਕਤ ਨਹੀਂ ਇਹਦੇ ਚ ਵਧਣੀ। ਇਸੇ ਤਰ੍ਹਾਂ ਜੁਗਤੀ ਵਰਤੀ ਕਰਤਾ ਜੀ, ਹੋਰ ਸਾਰੇ ਬੱਕਰੇ ਵੱਧ ਘੱਟ ਗਏ, ਉਹਦਾ ਵਜਨ ਪੂਰੇ ਦਾ ਪੂਰਾ। ਜਦੋਂ ਹੀ ਫੜ ਲਿਆ ਅਕਬਰ ਨੇ, ਕਹਿਣ ਲੱਗਾ ਇਹੋ ਜਿਹਾ ਸਾਣਾ ਤਾਂ ਕੋਈ ਨੀ, ਤੂੰ ਦੱਸ ਵੀ ਚੀਜ਼ ਕਿਹਦੇ ਕੋਲੋਂ ਰਹਿ ਲਈ ਹੈ? ਕਹਿੰਦਾ ਜੀ ਮੈਂ ਵੀਰਬਲ ਮੇਰੇ ਘਰ ਲੁਕਿਆ ਹੋਇਆ ਉਹਦੇ ਕੋਲੋਂ ਲਈ ਹੈ, ਕਹਿੰਦੇ ਲਿਆ ਕੱਢ ਲਿਆ। ਇਉਂ ਖਾਲਸਾ ਜੀ, ਸ਼ੇਰ ਕੈਸਾ ਸਤਿ ਜੀ ਪ੍ਰਭਾਵਸ਼ਾਲੀ ਜਾਨਵਰ ਹੈ, ਜਿਹਦੇ ਕੋਲੇ ਬੱਕਰੀ ਬੱਕਰਾ ਚਲਿਆ ਜਾਵੇ ਉਹ ਵਿਚਾਰਾ ਕਮਲਾ ਜਾਂਦਾ ਕਿ ਮੈਂ ਇਹਦਾ ਖਾਜਾ ਕੀ ਪਤਾ ਮੈਨੂੰ ਕਦੋਂ ਮਾਰ। ਤਤਰਗਤੇ ਸੰਸਾਰ ਹੈ ਨਾਨਕ ਸੋਗ ਹਰ ਖੰਗ ਵਿਆਪਤੇ। ਗੁਰੂ ਅਰਜਨ ਦੇਵ ਜੀ ਕਹਿੰਦੇ ਤਤਰਗਤੇ, ਕਿਸ ਤਰ੍ਹਾਂ ਦੀ ਹੋਈ ਸੰਸਾਰ ਦੀ ਗਤੀ ਹੈ, ਸੰਸਾਰ ਦੀ ਹਾਲਤ ਹੈ। ਕਿਉਂ? ਜਿਵੇਂ ਸਤਿਸੰਗ ਦੀ ਬੱਕਰੀ ਦੇ ਕੋਲੇ ਸ਼ੇਰ ਬੰਨਿਆ ਹੋਵੇ ਉਹ ਵਿਚਾਰੀ ਕੁਝ ਨਹੀਂ, ਉਹਦਾ ਤਾਂ ਸਾਹ ਸੱਤ ਨਹੀਂ ਰਹਿੰਦਾ। ਇਸੇ ਤਰ੍ਹਾਂ ਸਾਰੇ ਹੀ ਆਪਾਂ ਸਤਿਸੰਗ ਦੀ ਕਾਲ ਦੇ ਮੂਹਰੇ ਬੰਨੇ ਹੋਏ, ਜਿਵੇਂ ਬੱਕਰੀ ਸ਼ੇਰ ਦਾ ਖਾਜਾ ਹੈ, ਆਪਾਂ ਸਾਰੇ ਭਾਈ ਕਾਲ ਦਾ ਖਾਜਾ। ਕਾਲ ਖੜਾ ਰੂ ਆਏ ਰੁਕੇ ਮਾਰਦਾ, ਕਹਿੰਦਾ ਚਿੰਤਾ ਨਾ ਕਰੋ, ਪਤਾ ਨਹੀਂ ਮੈਂ ਕਦੋਂ ਲੱਗੂੰਗਾ। ਤੋ ਜਿਤਨੇ ਨੇ ਸੰਸਾਰ ਦੀ ਹਾਲਤ, ਕਾਲ ਭਾਈ ਪੱਖਣ ਕਰਦਾ ਸਾਰਿਆਂ ਨੂੰ। ਸੋਗ ਹਰਖਣ ਵਿਆਪਤੇ, ਭੋਜਨ ਛੱਡਦੀ ਹੈ ਬੱਕਰੀ ਤਾਂ ਖੁਸ਼ੀ, ਜਦ ਸ਼ੇਰ ਕੋਲੇ ਲਿਜਾਂਦੇ ਤਾਂ ਉਹ ਸੋਗ ਧਾਰਦੀ ਹੈ, ਆਪੇ ਵਜਨੇ ਕੋਝੇ ਹੀ ਰਹਿਣਾ। ਇੱਧਰ ਜਦੋਂ ਸਤਿਸੰਗ ਜੀ ਪਦਾਰਥ ਆਉਂਦੇ ਹੈ ਉਦੋਂ ਟੱਪਦੇ ਨੇ ਸਤਿਸੰਗ ਜੀ ਪੁੱਦਮ ਕਰੇ ਗਾਡਰ ਜਿਉਂ ਸ਼ੇਰ। ਜਿਸ ਵੇਲੇ ਕੋਈ ਸੋਗ ਦਾ ਦਿਨ ਆਉਂਦਾ ਹੈ ਉਦੋਂ ਖਰਚਾ ਜੀ ਤੇ ਕੁੰਗੜ ਕੁੰਗੜ ਬਹਿੰਦੇ। ਕਲਯੁਗ ਦਾ ਪ੍ਰਭਾਵ ਇੱਥਾ ਪੈ ਗਿਆ ਹੈ, ਦੁਨੀਆਂ ਮਰਿਆਂ ਤੇ ਵੀ ਸਤਿਸੰਗ ਜੀ ਸ਼ਰਾਬ ਨਹੀਂ ਚੜ੍ਹਦੀ। ਲੇਕਿਨ ਫੇਰ ਵੀ ਸਿਆਣੇ ਲੋਕ ਨੇ ਜਿਹੜੇ ਉਸ ਵੇਲੇ ਜਿਹੜੀਆਂ ਸੰਸਾਰ ਦੀਆਂ ਖਿਲਵਲੀਆਂ ਭੁੱਲ ਜਾਂਦੇ, ਮਨ ਵਿੱਚ ਵਿਚਾਰ ਆਉਂਦੀ ਹੈ ਮਨ ਇਹ ਸਾਡੇ ਸਿਰ ਤੇ ਵੀ ਦਿਨ ਖੜਾ ਹੈ। ਇਸ ਤਰ੍ਹਾਂ ਦੀ ਭਾਈ ਇਹ ਸੰਸਾਰ ਦੀ ਹਾਲਤ ਹੈ। ਇਹ ਪੰਡਿਤ ਜਨੋ, ਸੰਸਾਰ ਦੇ ਉੱਤੇ ਸੁਖੀ ਨਹੀਂ ਹੈ ਕੋਈ। ਕਹਿੰਦੇ ਜੀ ਫਿਰ ਇਹ ਕਿਉਂ ਇੰਨੇ ਦੁਖੀ ਨੇ ਜੀਵ? ਤਾਂ ਦੱਸਦੇ ਹਨ, ਛਲਨ ਚਿਤਰਨ ਕੋਟ ਬਿਗਨੰਗ ਅਪਰਾਧਨ ਕਰੇ ਵਿਕਮਲ ਭਰਮ ਮੋਹਨ ਮਾਨ ਅਪਮਾਨ ਬਦਮ ਮਾਇਆ ਵਿਆਪਤ। ਇਹ ਪੰਡਿਤ ਜਨੋ, ਸਾਰੇ ਜੀਵਾਂ ਨੂੰ ਮਾਇਆ ਦਾ ਮਦਮ ਹੰਕਾਰ ਚਿੰਬੜਿਆ ਹੋਇਆ ਹੈ। ਕਿਸੇ ਨੂੰ ਪੁੱਤਾਂ ਧੀਆਂ ਦਾ ਵੀ ਹੰਕਾਰ ਹੈ ਕਿ ਮੇਰਾ ਪਰਿਵਾਰ ਬਹੁਤ ਹੈ, ਕਿਸੇ ਨੂੰ ਜ਼ਮੀਰਦਾਰੀ ਦਾ ਹੰਕਾਰ ਹੈ, ਕਿਸੇ ਨੂੰ ਆਪਣੀ ਰੋਕੜੀ ਮਾਇਆ ਦਾ ਹੰਕਾਰ ਹੈ, ਕਿਸੇ ਨੂੰ ਸੁੰਦਰ ਬਣੇ ਦਾ ਆਪਣੇ ਦਾ ਮੈਂ ਸੋਹਣਾ ਇਹ ਵੀ ਹੰਕਾਰ ਹੈ, ਕਿਸੇ ਨੂੰ ਆਪਣੀ ਵਿਦਿਆ ਦਾ ਹੰਕਾਰ ਹੈ। ਇਹ ਸਭ ਮਾਇਆ ਹੀ ਫੈਲ ਰਹੀ ਹੈ ਬਹੁਤ ਰੰਗਾ ਰੂਪਾਂ ਦੇ ਅੰਦਰ। ਹੰਗਤਾ ਤੋਂ ਬਿਨਾਂ ਕੋਈ ਨਹੀਂ ਹੈ, ਇਸ ਹੰਗਤਾ ਦੀ ਨਿਵਰਤੀ ਅਰਥ ਹੀ ਗੁਰੂ ਕੀ ਸੰਗਤ ਕਰੇਗੀ। ਸੋ ਐਸਾ ਜਿਹੜਾ ਚਿੰਬੜ ਰਿਹਾ ਹੈ ਮਾਇਆ ਦਾ ਹੰਕਾਰ, ਮਾਇਆ ਦੇ ਹੰਕਾਰੀ ਹੋ ਕਰਕੇ ਜੀਵ ਹੈ ਜਿਹੜਾ ਛਲਨ ਲੋਕਾਂ ਨੂੰ ਛਲ ਕਰਦਾ ਫਿਰਦਾ, ਛਿਦਰਨ ਲੋਕਾਂ ਸਤ ਸੰਗਤ ਜੀ ਨਗੋਚਾਂ ਕੱਢਦਾ ਫਿਰਦਾ, ਦੋਸ਼ ਕੱਢਦਾ ਕਿ ਫਲਾਣੇ ਚਾਹ ਦੋਸ਼ ਹੈ, ਫਲਾਣੇ ਚਾਹ ਦੋਸ਼ ਹੈ, ਆਪ ਦੇ ਚ ਨਹੀਂ ਕੱਢਦਾ। ਗੁਰਮੁਖਾਂ ਦਾ ਤੇ ਮਨਮਤੀਆਂ ਦਾ ਇਹੀ ਹੈ, ਮਨਮਤੀ ਸਤਸੰਗ ਜੀ ਆਪ ਦਾ ਦੋਸ਼ ਦੱਸਣਗੇ, ਔਗਣ ਗੁਣ ਲੁਕੋ ਕੇ ਰੱਖਦੇ। ਜਿਹੜੇ ਮਨਮਤੀਏ ਨੇ ਉਹ ਆਪਣੇ ਸਤਸੰਗ ਜੀ ਗੁਣ ਦੱਸਣਗੇ ਤੇ ਲੋਕਾਂ ਦੇ ਔਗਣ ਦੱਸਣਗੇ। ਗੁਰਮੁਖ ਸਤਸੰਗ ਜੀ ਆਪਣੇ ਔਗਣ ਦੱਸਦਾ ਤੇ ਲੋਕਾਂ ਦੇ ਗੁਣ ਦੱਸਦਾ। ਜਿਹੜਾ ਲੋਕਾਂ ਨੂੰ ਚੀਜ਼ ਦੱਸੇਗਾ ਖਾਲਸਾ ਜੀ ਉਹੀ ਆਪਾਂ ਨੂੰ ਪ੍ਰਾਪਤ ਹੋਵੇ। ਜੇ ਲੋਕਾਂ ਚ ਔਗਣ ਕੱਢਦਾ ਫਿਰਦਾ ਤੂੰ ਆਪਣੇ ਚਾਹ ਵੜਦੇ, ਉਹਨਾਂ ਚੋਂ ਨਿਕਲੇ ਉਹਦੇ ਆਪਣੇ ਚਾਹ ਵੜਦੇ। ਜੇ ਲੋਕਾਂ ਦੇ ਗੁਣਾਂ ਨੂੰ ਸਤਸੰਗ ਜੀ ਪ੍ਰਗਟ ਕਰੇ ਫਿਰ ਆਪਣੇ ਹਿਰਦੇ ਚ ਆਉਂਦੇ। ਇਸ ਕਰਕੇ ਜਿਹੜੇ ਜੀਵ ਨੇ ਤਾਂ ਦੁਖੀ ਨੇ ਪੰਡਿਤ ਜਨੋ, ਇੱਕ ਤਾਂ ਛੜੀਏ ਨੇ, ਹਰ ਕੋਈ ਕਹਿੰਦਾ ਮੈਂ ਫਲਾਣੇ ਨੂੰ ਛੜ ਲਾ ਚੋਤੀ ਜਣਾਉਂਦੇ, ਛਿਦਰਾਂ ਨੂੰ ਦੋਸ਼ ਕੱਢਦੇ ਹੈ, ਕੋਟ ਵਿਘਨ ਕਰੋੜ ਹੀ ਲੋਕਾਂ ਦੇ ਕੰਮਾਂ 'ਚ ਵਿਘਨ ਪਾਉਂਦੇ ਹੈ, ਇਹਦਾ ਪੂਰਾ ਨਹੀਂ ਹੋਣ ਦੇਣਾ। ਅਪਰਾਧ ਨੂੰ ਬਰਾਦਰ ਕਰਦੇ ਆ, ਗੁਰੂ ਪੀਰ ਦਾ ਵੀ ਅਪਰਾਧ ਬਰਾਦਰ ਕਰ ਦਿੰਦੇ ਹੈ, ਹੋਰ ਅਰਾਧਦੇ ਫਿਰਦੇ ਨੇ ਦੇਵੀ ਦੇਵਤਿਆਂ ਨੂੰ, ਕਿਰਮਤ ਮਲਣ ਕਿ ਲੇਚੇ ਕਰਕੇ ਜ਼ਹਿਰ ਲੱਗਦੇ ਕੌੜੇ ਪਾਪ ਕਰਕੇ ਮੈੜੇ ਹੋਏ ਹੋਏ ਹਨ। ਮਲੀਨ ਆਦਮੀ ਕਦੇ ਸੁਖੀ ਨਹੀਂ ਰਹਿ ਸਕਦਾ। ਬ੍ਰਹਮਣ ਕੈਲੀ ਘੱਤ ਕੰਧ ਘਾਣ ਚਾਰੀ ਕਾ ਧਾਨ, ਇਹ ਚਾਰ ਪਾਪ ਨੇ ਬ੍ਰਹਮ ਗਿਆਨੀ ਦਾ ਮਾਰਨਾ, ਗਊ ਦਾ ਮਾਰਨਾ, ਲੜਕੀ ਦਾ ਮਾਰਨਾ, ਸੋਨੇ ਦੀ ਚੋਰੀ ਕਰਨੀ, ਸ਼ਰਾਬ ਦਾ ਪੀਣਾ, ਇਸੇ ਤਰ੍ਹਾਂ ਜਿਹਦਾ ਕੋਈ ਅਚਾਰ ਦੀ ਨੂਰੇ ਦੇ ਘਰ ਦਾ ਖਰੋਟੀ ਖਾਣੀ, ਇਸ ਤੱਕ ਵੀ ਬਿਰੰਤ ਦਿਲ ਵਿੱਚ ਮੰਨੇ ਨੇ ਪਾਪ, ਇਹਨਾਂ ਕਰਕੇ ਉਹ ਮਲੀਨ ਨੇ। ਫਿਰ ਉਹਨਾਂ ਦੇ ਉੱਤੇ ਹੋਰ ਕੀ ਪ੍ਰਭਾਵ ਹੈ? ਭਰਮ ਮੋਹਮ ਮਾਨ ਅਪਮਾਨ, ਉਹ ਭਰਮ ਦੇ ਰਹਿੰਦੇ ਨੇ, ਉਹਨਾਂ ਨੂੰ ਟਕਾ ਨਹੀਂ ਹੈ ਇਹ ਲੋਕਾਂ, ਔਰ ਮੋਹ ਦੇ ਤਾਂ ਲੱਗੇ ਹੀ ਪਏ ਨੇ, ਮੋਹ ਹੀ ਉਹਨਾਂ ਨੂੰ ਸਰ ਸਮਝੀ ਛੱਡਦਾ ਹੈ। ਮਾਨ ਅਪਮਾਨ, ਆਪਣੇ ਮਾਣ ਦੀ ਇੱਛਾ ਰੱਖਦੇ ਰਹਿੰਦੇ ਨੇ ਹਰ ਵੇਲੇ, ਜਿੱਥੇ ਮਾਣ ਹੋਵੇ ਉੱਥੇ ਜਾਣਾ, ਦੂਜੇ ਤੋਂ ਜਾਣਾ ਹੀ ਨਹੀਂ, ਔਰ ਅਪਮਾਨ ਲੋਕਾਂ ਦਾ ਨਿਰਾਦਰ ਕਰਦੇ ਫਿਰਦੇ ਨੇ ਆ ਫਿਰ। ਆਪ ਤਾਂ ਚਾਹੁੰਦੇ ਵੀ ਸਾਨੂੰ ਹਰ ਕੋਈ ਜੀ ਕਹਿ ਕੇ ਬੁਲਾਵੇ, ਆਪ ਅਗਲੇ ਨੂੰ ਹੋਏ ਕਹਿ ਕੇ ਬੁਲਾਉਣਾ। ਮਦਨ ਮਾਇਆ ਵਿਆਪਕ, ਅਤਿਅੰਤ ਹੀ ਮਾਇਆ ਦਾ ਹੰਕਾਰ ਉਹਨਾਂ ਦੇ ਅੰਦਰ ਚਿੰਬੜ ਰਿਹਾ ਹੈ, ਇਸ ਕਰਕੇ ਉਹ ਸੁਖੀ ਨਹੀਂ ਹੈ। ਪੰਡਿਤ ਜਨੋ, ਮਿਰਤ ਜਨਮ ਪਰਮੰਤ ਨਰਕ ਹੈ, ਅਨਕ ਉਪਾਵਕ ਨਸ਼ਦੇ ਅਤੇ, ਐਸੇ ਜਿਹੜੇ ਲੋਕ ਐਸੇ ਉਗਣਾ ਵਾਲੇ ਹਨ, ਅਨੇਕਾਂ ਉਪਾਵਾਂ ਕਰਕੇ ਵੀ ਮੁਕਤ ਨਹੀਂ ਹੋ ਸਕਦੇ। ਮਰਦੇ ਤੇ ਜਨਮਦੇ ਭਰਮਦੇ ਰਹਿੰਦੇ ਨੇ ਨਰਕਾਂ ਦੇ ਅੰਦਰ, ਸਤ ਜੀਵਨਾਂ ਦੇ ਅੰਦਰ, ਉਹ ਕਦੇ ਵੀ ਉਹਨਾਂ ਦੀ ਕਲਿਆਣ ਨਹੀਂ ਹੋ ਸਕਦੀ। ਕਹਿੰਦੇ ਮਹਾਰਾਜ ਜੀ, ਫਿਰ ਉਹਨਾਂ ਦਾ ਵੀ ਕੋਈ ਇਲਾਜ ਹੈ? ਉਹਨਾਂ ਦਾ ਵੀ ਆਪਦੇ ਦਰ ਤੇ ਭਲਾ ਹੋ ਸਕਦਾ ਹੈ? ਨਿਰਮਲੰ ਸਾਧ ਸੰਗ ਹੈ, ਸਤਿਗੁਰੂ ਜੀ ਕਹਿੰਦੇ ਭਾਈ ਸਾਧ ਸੰਗ ਤੋਂ ਕਰ ਲੈਣ ਇਹਦੇ ਚਲੀਏ ਪੁਰਖ ਦੀ, ਉਹ ਨਿਰਮਲ ਹੋ ਸਕਦੇ ਆ, ਉਹਨਾਂ ਦੀ ਵੀ ਗੁਜਰ ਬੁੱਧੀ ਹੋ ਸਕਦੀ, ਪਾਪਾਂ ਦੀ ਮੈਲ ਵਿਰਥ ਹੋ ਸਕਦੀ ਹੈ। ਜਪੰਤ ਨਾਮ ਗੋਪਾਲ ਨਾਮ, ਜੋ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਹੈ, ਉਹਦੇ ਨਾਮ ਨੂੰ ਜੇਕਰ ਕੇ ਸੰਗਤ ਜਾ ਕੇ ਜਪਣ ਲੱਗ ਜਾਣ, ਬ੍ਰਹਮਸਤ ਗੁਣ ਗੋਬਿੰਦ ਨਿਤ ਪ੍ਰਤੈ, ਨਾਮ ਵੀ ਜਪਣ ਨਾਲ ਹੀ ਜੋ ਸਰਗੁਣ ਸਰੂਪ ਵਾਹਿਗੁਰੂ ਹੈ, ਸਰਗੁਣ ਸਰੂਪ ਧਾਰ ਕੇ ਸੰਸਾਰ ਦੇ ਉੱਤੇ ਜੀਵਾਂ ਦੀ ਰੱਖਿਆ ਕਰਦਾ ਹੈ, ਉਹਦੇ 'ਚ ਜਿਹੜੇ ਗੁਣ ਨੇ ਉਹਨਾਂ ਨੂੰ ਵੀ, ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ, ਨਿਤਾ ਪ੍ਰਤੀ ਉਹਦੇ ਗੁਣਾਂ ਨੂੰ ਵੀ ਹਿਰਦੇ 'ਚ ਰਮਣ ਕਰਨ, ਭਾਵ ਚਿੰਤਨ ਕਰਨ, ਮਨ ਕਰਕੇ ਸੰਗਤ ਵਿੱਚ ਬੈਠ ਕੇ ਰਸਨਾ ਦੁਆਰਾ ਵੀ ਨਾਮ ਜਪਣ ਵਾਹਿਗੁਰੂ ਦਾ, ਔਰ ਮਨ ਦੇ ਅੰਦਰ ਚਿਤਵਣੀ ਵੀ ਸਤਸੰਗੀ ਵਾਹਿਗੁਰੂ ਦੇ ਗੁਣਾਂ ਦੀ ਪਰਮਕਾਰਾਂ ਦੀ ਕਰਦੇ ਹੈ। ਹੋਰ ਕੋਈ ਫੁਰਨਾ ਨਾ ਅੰਦਰ ਆਉਣ ਦੇਣ, ਇਹ ਸਾਧਨ ਹੋ ਸਕੇਗਾ ਤਾਂ ਸੰਗਤ ਦੇ ਆਸਰੇ ਹੋ ਸਕੇਗਾ, ਫਿਰ ਭਾਈ ਉਹ ਨਿਰਮਲ ਹੋ ਸਕਦੇ ਆ, ਨਹੀਂ ਹੋਰ ਉਹਨਾਂ ਦਾ ਕੋਈ ਸੰਸਾਰ ਦੇ ਉੱਤੇ ਬਚਣ ਦਾ ਉਪਾਅ ਨਹੀਂ। ਕਹਿੰਦੇ ਜੀ ਫਿਰ ਕਰੀਦਾ ਕਿਵੇਂ ਆ ਸੰਸਾਰ ਤੋਂ? ਤਰਨ ਤਰਨ ਸਵਾਮੀ ਰਮਣ ਸੀਲ ਪਰਮੇਸ਼ਰ ਹੈ, ਕਰਮ ਕਾਰਨ ਸਮਰੱਥ ਹੈ ਦਾਨ ਦੇ ਪ੍ਰਭੂਰਨ। ਮਹਾਰਾਜ ਕਹਿੰਦੇ ਭਾਈ ਜੇ ਤਰਨਾ ਚਾਹੁੰਦੇ ਹੋ ਸੰਸਾਰ ਦੇ ਉੱਤੋਂ, ਤਾਂ ਜੋ ਰਮਿਆ ਹੋਇਆ ਵਿਆਪਕ ਸਵਾਮੀ ਵਾਹਿਗੁਰੂ ਹੈ, ਸੀਲ ਸੁਭਾਅ ਧਾਰ ਕੇ ਉਸ ਪਰਮੇਸ਼ਰ ਦੀ ਸ਼ਰਮ ਲਓ, ਫਿਰ ਤੁਹਾਡਾ ਤਰਨਾ ਹੋ ਜਾਵੇ। ਇਸੇ ਤਰ੍ਹਾਂ ਜੋ ਸਵਾਮੀ ਸਰਵ ਕਾ ਮਾਲਕ ਹੈ, ਉਹਦੀ ਸ਼ਰਨ ਤਰਨ ਜਹਾਜ਼ ਦੀ ਨਹੀਂ ਆਈ ਹੈ, ਜਹਾਜ਼ ਤੇ ਚੜ੍ਹ ਕੇ ਸਤ ਸਮਝੀ ਤਰ ਜਾਈਦਾ ਸੰਸਾਰ, ਪ੍ਰਤੱਖ ਸਮੁੰਦਰ ਤੋਂ ਵੀ, ਸੰਸਾਰ ਸਮੁੰਦਰ ਤੋਂ ਵਾਹਿਗੁਰੂ ਨਾਮ ਜਹਾਜ਼ ਤੇ ਚੜ੍ਹ ਕੇ ਤਰੀਦਾ। ਉਹ ਕਿਵੇਂ? ਉਹ ਜਿਹੜਾ ਵਾਹਿਗੁਰੂ ਨਾਮ ਹੈ, ਸੀਲ ਸੁਭਾਅ ਧਾਰ ਕੇ ਨਾ ਸਤੋਮਈ ਗਤੀ ਦੇ ਨਾਲ, ਰਮਣ ਪਰਮੇਸ਼ਰ ਹੈ ਪਰਮੇਸ਼ਰ ਦਾ ਸਤ ਸੰਗਤ ਜੀ, ਜਾਪ ਜਪਣਾ ਚਾਹੀਏ ਉਹਦੀ ਸ਼ਰਮ ਨੂੰ, ਫਿਰ ਤਰ ਜਾਈਦਾ। ਉਹ ਵਾਹਿਗੁਰੂ ਕੈਸਾ ਹੈ? ਕਰਮ ਕਾਰਨ ਸਮਰੱਥ ਹੈ, ਦਾਨ ਦੇਸ ਪ੍ਰਭ ਪੂਰਨ ਹੈ। ਉਹ ਸਾਰੇ ਜਿੰਨੇ ਕਾਰਨ ਮੰਨੇ ਨੇ, ਆ ਸ੍ਰਿਸ਼ਟੀ ਦਾ ਕਾਰਨ ਪੰਜ ਤੱਤ ਨੇ, ਪੰਜਾਂ ਤੱਤਾਂ ਦਾ ਕਾਰਨ ਸ਼ਬਦ ਸਪੂਰਤ, ਸ਼ਬਦ ਸਪਰਸ਼ ਰੂਪ ਰੰਗ ਗੰਧ ਸੂਖਮ ਤੱਤ ਨੇ, ਸੂਖਮ ਤੱਤਾਂ ਦਾ ਸਭ ਸਮੀ ਕਾਰਨ ਪ੍ਰਕਿਰਤੀ ਹੈ, ਵਹੀ ਤੱਤ ਨੇ ਪ੍ਰਧਾਨ ਹੈ, ਇਤਾਦਕ ਅਗਿਆਨ ਹੈ, ਕੋਈ ਕੋਈ ਅਣੂਆਂ ਤੋਂ ਪਰਮਾਣੂਆਂ ਤੋਂ ਸ੍ਰਿਸ਼ਟੀ ਮੰਨਦਾ ਉਤਪਤੀ ਹੈ ਜੀ, ਕੋਈ ਕਾਲਬਾਜ਼ੀ ਕਿਵੇਂ ਕਹਿੰਦਾ ਹੈ, جتنے کارن بندے نے سیفٹی دیتا کہیں جیتا بتاؤ ایک گواؤ ایک بات کوئی سیفٹی پیدا کر دیتی پرمیشن نے وہ کارن بھی بھائی کرنے والا ہے اور سیفٹی نو بھی آپ ہی کرنے والا ایسا سمرت ہے دان دے دان دیتا بھائی پرب پورن ہے پورن دان دیتا ہے ادھورا نہیں رکھتا ہے کسی کو بھکا نہیں رہنا جنوں کہہ رہا دان دے دے خرچہ جی مڑ کے منگنے جوگا نہیں رہن دیتا گرو نانک دیو جی نے ایسا دان دیتا بھائی والے مردانے نو مڑ کے خرچہ جی در در تک منگیا نہیں ہو دان دیت پربھو پورن ہے ایسا پوریا ہوا پربھو پرمیشور ہے وہ بھائی مکتی کا دان دیتا گیان کا دان دیتا داتا تا وہ ہوے جا سارا سب سنگھی جاچکا دیا کامنا پوریا ہوئے کوئی ان کا دان دیتا ہے کوئی جائیداد دے سکتا ہے خرچہ جی کوئی کچھ دے سکتا پدارتھ لیکن سارے دان دن والا تو بھائی واحگرو ہی جس ویلے بھگیرت نے بھگتی کی بڑی بھاری منسیحا دسی دوابے چ دیوی دے مندر پوجن کریا کرتا ہے رات نو کہندا ہے دیوی جے میرے تے ٹٹھیاں تا میری مکتی کر کرپا کر میں تو برہم گیان بخش دے مینوں تا بہت زندگی ننگ دی تیرے چرنا رو پوری دے آں جدوں دیوی نے دیکھیا کہ تا میرا بہت ہی اتم بھگت ہے اج جے میں ایدی دکھ بھری آواز نہیں سنا گی پھر کدوں سنوں گی یہ دا بیچا نہیں رہنا میرے چرنا تے آکاش وانی ہوئی کہن لگی ہے بھگیرت میں تینو پدارتھوں کا دان دے سکتی تیری زندگی بدھا سکتی تینو تندرستی دے سکتی دودھ پت جو منگ رہا تیرے گھر سب میں دے سکتی پر تو میرے کو مکتی تے گیان نہ منگ یہ نہیں میں دے سکتی یہ تو میں بھی لوچ رہی ہوں مینوں کوئی دے دے پر جے تم اپنے اتم بھاگ سمجھتا تو میرا سیوک ہے میں تینو جگتی دستی ہوں نیڑے ہی سلطان پر آپ ہی پرمیشور نے گرو نانک نو بتا رہا ہے تیرا تیرا کر کے دان دیتا ہے جا کے انہوں نے چرن پکڑ لیا تینوں بیٹھ اسی ویلے خرچہ جی اٹھ کھڑیا چیتی جانے بھگیرت تو کہیے تھی آد بھوانی مکت کی بری آ کہاں چھپا تو تا کہندی سی میں آد ہاں سب جی بھوانی سارے سنسار نو رچن والی ہیں اج میں تیرے کول مکتی منگی ہے تو کدھر لک بھی دے گی اتوں خرچہ جی چلے پلے چاڑ کے گرو نانک دیو جی جا کے چرنا کے ساتھ سبھی ٹہ پیا برہم گیان کی پراپتی ہوئی لاہور کے بڑے بڑے منسوخ ورگے شاہوکار بھی سات سمجھی اپدیش دے کے گرو صاحب کے چرنی پا دیتا اس کر کے خرچہ جی پربھو ہے جا وہ پورن دان دن والا راس آس کرن سگل ارتھ آلیا جہے راستے نے نا جنہوں کوئی آس جنہ کی پوری نہیں کرتا انہوں نے بھی بھائی واحگرو آسا پوری کرتا کوئی ہردا آسا تو خالی نہیں اپنا سکھ اتن ہوا خرچہ جدھر ادھر آسا ختم ہو جائے آسا اپنی پوری ہوں نہیں من شانت ہوں جی تو گرو صاحب آسا اپنی کر دیں پوری پھر تو خرچہ جی ٹھیک ہے جی نہ آسا پوری ہوں دکھے تو آسا نو مار دے تاں شانتی ہو سکتی ہے ہور کوئی علاج نہیں لیکن گرو صاحب بھائی سارے کرم انوسار ساری آسا پوری کر ادھکاری دیکھ کے کرتے ہیں سگل ارتھ آلے ہے وہ واحگرو صاحب سنگت جی وہ گھر ہے جہاں سارے ارتھ پدارتھوں میں بھریا ہوا کوئی کمی نہیں ہے دھرم ارتھ کام بوک یہ چار پدارتھ منے نے لیکن گرو گھر کے اندر آ ست سنگت جی منکھا جنم ہے جہاں یہ بھی پدارتھ منکھا جنم مل گیا کی سونا پدارتھ ہے اس اگے خرچہ جی پریم پدارتھ جہد کو پریم پدارتھ نہیں نا خرچہ جی کی منکھا جنم کرنا سی پریم لئی بیٹھا اپنا اتنے جی پریم پدارتھ نہ مہاراج دیں آپ خرچہ جی اتنے نہ بہتے کدے بھی گرو کر نہ دان کرتے نہ شبد سنتے نہ شبد ہوں کچھ نہ یہ پریم پدارتھ گرو صاحب کے پاس اسی طرح خرچہ جی پھر تیجے نمبر کے نام پدارتھ جنہوں مانس دے ہی ملتی پریم پدارتھ مہاراج نے دے دیتا وہ پریمی تو سات سنگ جی جی میں پیہا پریو پریو کر کے بلکتا اکانتی بوند نو پریمی تو ایم بلکتا رہتا مہاراج جی عمر تو تھوڑی رہے گی کدو نام دا دام دے ہوں گے وہ خرچہ جی ایم پریو پریو کرتا تو مہاراج سچے پاتشاہ انہوں نے سات سنگ جی نام دا دام دے ਜਿਹਦੇ ਕੋਲ ਨਾਮ ਦਾ ਦਾਨ ਆ ਗਿਆ ਖਰਚਾ ਜੀ, ਉੱਥੇ ਫਿਰ ਮਹਾਰਾਜ ਜੀ ਚੌਥਾ ਪਦਾਰਥ ਗਿਆਨ ਦਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਗਿਆਨ ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ, ਜਨਮ ਪਦਾਰਥ, ਇਹ ਭਾਈ ਸਭ ਤੋਂ ਉੱਤਮ ਗੁਰੂ ਨਾਨਕ ਦੇਵ ਦੇ ਘਰ ਵਿੱਚ ਵੀ ਹਨ, ਗੁਰਬਾਣੀ ਚ ਕਥਨ ਕੀਤੇ ਹੋਏ। ਸੋ ਸਾਰੇ ਪਦਾਰਥਾਂ ਦਾ ਸਤਸੰਗ ਜੀ ਘਰ, ਇਹ ਵਾਹਿਗੁਰੂ ਦਾ ਸਤਸੰਗ ਜੀ ਘਰ। ਗੁਣ ਨਾਨਕ ਸਿਮਰੰਤ ਨਾਨਕ ਸਗਰ ਜਾ ਚੰਤ ਜਾ ਚੁੱਕ ਹੈ। ਇਹ ਪੰਡਿਤ ਜੀ ਨਾ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਰੇ ਜਾਚਕ ਜਿਹੜੇ ਮੰਗਦੇ ਨੇ ਉਹ ਸਾਰੇ ਉਹਦੇ ਕੋਲੋਂ ਜਾਚੰਤ ਮੰਗਦੇ, ਪਰ ਸਾਰੇ ਇੱਕੋ ਵਸਤੂ ਨੂੰ ਨਹੀਂ ਮੰਗਦੇ। ਆਪਾਂ ਵੀ ਸਾਰੇ ਭਾਈ ਇਸ ਇੱਕ ਵਸਤੂ ਦਾ ਨਹੀਂ ਮੰਗਦੇ, ਪੁੱਛ ਲਓ ਸਾਰਿਆਂ ਨੂੰ, ਕਦੇ ਨੀ ਕੋਈ ਕਹੂਗਾ ਆਪਾਂ ਸਾਰੇ ਇਹੋ ਕਹੋ ਮੈਨੂੰ ਪੁਰਾਣੀ ਚੀਜ਼ ਦੀ ਲੋੜ ਹੈ, ਉਹ ਕਹੋ ਮੈਨੂੰ ਪੁਰਾਣੀ ਚੀਜ਼ ਦੀ ਲੋੜ ਹੈ, ਵੱਖਰੇ ਵੱਖਰੇ ਸਤ ਸੰਗੀ ਜਾਚਣਾ। ਲੇਕਿਨ ਧੰਨ ਜਨਮ ਉਹਨਾਂ ਦਾ ਹੈ ਜਿਨ੍ਹਾਂ ਨੇ ਨਾਮ ਔਰ ਸਿਮਰਨ ਹੀ ਮੰਗਿਆ ਹੈ। ਸੋ ਸਤਸੰਗ ਜੀ ਜਿਹੜੇ ਗੁਣ ਨਿਧਾਨ ਸਿਮਰੰਤ ਨਾਨਕ, ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਿਹੜਾ ਸਿਮਰਨ ਕਰਦੇ ਹੈ ਜਾਚਨਾ ਕਰਕੇ ਨਾਮ ਦੀ, ਉਹ ਗੁਣ ਨਿਧਾਨ ਗੁਣਾਂ ਦਾ ਖਜ਼ਾਨਾ ਬਣ ਜਾਂਦੇ। ਉਹ ਆਪ ਵੀ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ, ਉਹਨਾਂ ਨੂੰ ਭਾਈ ਗੁਣਾਂ ਦੇ ਖਜ਼ਾਨੇ ਬਣਾ ਦਿੰਦਾ। ਇਸ ਕਰਕੇ ਉਹਨਾਂ ਦਾ ਛੇਤੀ ਧਰਨਾ ਹੋ ਜਾਂਦਾ। ਅੱਗੇ ਸਤਸੰਗਤ ਜੀ ਇਹਨਾਂ ਨੇ ਕਿਹਾ ਮਹਾਰਾਜ ਐਸੀ ਕੋਈ ਕਲਾ ਦੱਸੋ, ਜੁਗਤੀ ਦੱਸੋ ਜਿਹਦੇ ਨਾਲ ਕਰੀਏ ਪੁੱਠੀ ਗੱਲ ਤੇ ਹੋ ਜੇ ਸਿੱਧੀ। ਉਹ ਪੁਸ਼ਟ ਬਾਤ ਤੇ ਭਈ ਸਿੱਧਰੀ, ਦੂਤ ਦੁਸ਼ਟ ਸਜਨਈ, ਜੋ ਕਿਰਪਾ ਗੋਬਿੰਦ ਪਈ। ਜੇ ਸਾਡੇ ਪੁੱਠਾ ਕੰਮ ਵੀ ਹੋ ਜੇ ਮਹਾਰਾਜ, ਉਹ ਸਾਡੀ ਸਿੱਧੀ ਹੋਈ ਪੈ ਜਾਵੇ। ਉਸ ਵੇਲੇ ਮਹਾਰਾਜ ਕਹਿੰਦੇ ਅੱਛਾ ਪੰਡਿਤ ਜਨੋ, ਤੁਹਾਨੂੰ ਜੁਗਤੀ ਦੱਸਦੇ ਹਾਂ। 99 ਪੰਕਤੀਆਂ ਨੇ ਖਾਲਸਾ ਜੀ, ਧਰਮ ਲੱਖਣ ਪ੍ਰਭ ਮਾਇਆ, ਸਾਧ ਸੰਗਮ ਰਾਮ ਰਾਮ ਰਮਣ, ਸਰਨ ਨਾਨਕ ਹਰ ਹਰ ਦਿਆਲ ਚਰਮਨ। ਜੇ ਤੁਸੀਂ ਧਰਮਾਂ ਦੇ ਲੱਛਣ ਨੇ ਜਿਹੜੇ ਉਹ ਤੁਹਾਡੇ ਵਿੱਚ ਆ ਜਾਣ, ਫਿਰ ਜੋ ਤੁਸੀਂ ਕਰੋਗੇ ਉਹੀ ਸੰਸਾਰ ਪ੍ਰਵਾਨ ਕਰ ਲਵੇਗਾ। ਸਾਧੂ ਪੁੱਠੀ ਬੋਲਦੇ ਫਿਰ ਵੀ ਉਹ ਸਤਸੰਗ ਜੀ ਸਿੱਧੀ, ਜੋ ਵੀ ਅੱਖੋਂ ਮੂੰਹੋਂ ਬੋਲ ਦੇਵੇ ਅੱਖਰ, ਲੋਕ ਉਸੇ ਬਚਨਾਂ ਉੱਤੇ ਮਾਂ ਖੁਦ ਚੜ੍ਹਾ ਦਿੰਦੇ ਨੇ, ਮਾਣ ਦਿੰਦੇ। ਕਿਉਂ? ਉੱਥੇ ਨਾਮ ਦਾ ਪ੍ਰਤਾਪ। ਸੋ ਆਪ ਜੀ ਕਹਿੰਦੇ ਹਨ ਕਿ ਪ੍ਰਭ ਮਾਇਆ ਜਿਹਦੇ ਤੇ ਪ੍ਰਭੂ ਦੀ ਕਿਰਪਾ ਹੋ ਗਈ ਹੈ, ਉਹਨਾਂ ਨੂੰ ਸਾਧ ਸੰਗਮ, ਉਹਨੂੰ ਭਾਈ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਪੰਡਿਤ ਜਨੋ ਸਾਧ ਸੰਗਤ ਜਿਸ ਵੇਲੇ ਹੋ ਜਾਂਦੀ ਹੈ, ਉਹ ਫਿਰ ਜਗਿਆਸੂ ਜਨ ਰਾਮ ਨਾਮ ਰਮਣਨ, ਪਰਮੇਸ਼ਰ ਦਾ ਜੋ ਰਮਿਆ ਹੋਇਆ ਹੈ ਵਿਆਪਕ ਹੈ, ਉਹਦੇ ਨਾਮ ਦਾ ਉਚਾਰਨ ਕਰਦਾ ਹੈ। ਸਰਨ ਨਾਨਕ ਹਰ ਹਰ ਦਿਆਲ ਚਰਨ, ਸਰੀਰ ਕਰਕੇ ਵੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਦਿਆਲੂ ਪਰਮੇਸ਼ਰ ਹੈ, ਉਹਦੇ ਚਰਨਾਂ ਦੀ ਸ਼ਰਨ ਵਿੱਚ ਪਿਆ ਰਹਿੰਦਾ ਹੈ ਔਰ ਰਤਨਾ ਕਰਕੇ ਨਾਮ ਉਚਾਰਦਾ ਹੈ। ਇਹ ਸਾਧ ਸੰਗਤ ਦੇ ਵਿੱਚ ਬੈਠ ਕੇ ਉਹ ਕਰਤੱਵ ਕਰਦਾ, ਇਹ ਕਿਰਿਆ ਨੂੰ ਉਹ ਕਰਦਾ ਜਿਹਦੇ ਤੇ ਪ੍ਰਭ ਮਾਇਆ ਪਰਮੇਸ਼ਰ ਦੀ ਕਿਰਪਾ ਹੋਵੇ, ਜਿਹਦੇ ਉਸ ਦੇ ਅੰਦਰ ਸਤ ਅਸੀਂ ਧਰਮ ਲੱਖਣ, ਧਰਮ ਦੇ ਜਿਹੜੇ ਲੱਛਣ ਨੇ ਨਾ, ਸਤ ਖਿਮਾ ਅਹਿੰਸਾ ਦਇਆ ਕੋਮਲ ਸੁਭਾਅ ਹੋਣਾ, ਇਸੇ ਤਰ੍ਹਾਂ ਸਤ ਦੀ ਦਾਨ ਤਪ ਕਰਨਾ, ਗੁਰੂ ਘਰ ਦੀ ਸੇਵਾ, ਸੋਚ ਦੇ ਸਹਿਤ ਹੋਣਾ, ਸਰੀਰ ਕ੍ਰਿਸ਼ਨਾ ਤੋਂ ਬਿਨਾਂ ਐਸੇ ਸਤ ਮੇਰੀ ਸੱਚ ਬੋਲਣਾ, ਇਹ 10 ਜਿਹੜੇ ਲੱਛਣ ਨੇ ਧਰਮ ਦੇ, ਉਹਦੇ ਵਿੱਚ ਇਸਤ ਹੋ ਜਾਂਦੇ ਨੇ। ਕੀ ਕਿਰਿਆ ਕੀਤੀ ਉਹਨੇ? ਉਹਨੇ ਇੱਕ ਤਾਂ ਨਾਮ ਜਪਿਆ ਸੰਗਤ 'ਚ, ਇੱਕ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨਾ। ਇਹ ਦੋਨੋਂ ਸਾਧਨ ਕਰਨ ਨਾਲ ਸਤ ਸੰਗੀ ਧਰਮ ਦੇ ਜਿੰਨੇ 10 ਚਿੰਨ੍ਹ ਨੇ ਉਹ ਅੰਦਰ ਆ ਕੇ ਇਸਤ ਹੋ ਜਾਂਦੇ। ਜਦੋਂ ਅੰਦਰ ਆ ਕੇ ਇਸਤ ਹੋ ਜਾਂਦੇ ਹੈ, ਉਹਦੇ ਸਤਸੰਗ ਦੀ ਪੁੱਠੀਆਂ ਵੀ ਸਿੱਧੀਆਂ ਨੇ। ਉਹ ਕਿਸ ਪ੍ਰਕਾਰ? ਦੁਰਗਮ ਸਥਾਨ ਸੁਗਮ ਮਹਾਂਦੂਪ ਗਰਭ ਸੁਕਣ ਹੈ। ਦੁਰਗਮ ਸਥਾਨ ਹੁੰਦੇ ਜਿਹੜੇ ਥਾਂ ਦੇ ਉੱਤੇ ਜਾਣਾ ਕਠਿਨ ਹੋਵੇ, ਜਿਹੜੇ ਥਾਂ ਦੇ ਉੱਤੇ ਚੱਲਣਾ ਕਠਿਨ ਹੈ, ਪਹੁੰਚਣਾ ਕਠਿਨ ਹੈ, ਉਹ ਥਾਂ ਕਿਹੜਾ? ਖਾਲਸਾ ਜੀ, ਉਹ ਤੁਰੀਆ ਪਦ ਹੈ। ਜਾਗਤ ਸੁਪਨ ਸੁਖੋਪਤ ਤੁਰੀਆ, ਆਤਮ ਭੂਗਤ ਕੀਏ ਪੁਰੀਆ। ਆਪਣੇ ਮਨ ਰੋਜ ਰਾਜੇ ਦੀਆਂ 4 ਪੁਰੀਆਂ ਨੇ ਖਾਲਸਾ ਜੀ ਰਹਿਣ ਵਾਸਤੇ, ਲੇਕਿਨ 3 ਚ ਘੁੰਮਦਾ ਰਹਿੰਦਾ, ਚੌਥੀ ਚ ਭਾਗਾਂ ਚ ਹੈ ਇਹਦੇ ਜਾਣਾ। ਜੇ ਕਿਤੇ ਉੱਥੇ ਜਾ ਬੜੇ ਖਾਲਸਾ ਜੀ ਨਿਹਾਲ ਨਿਹਾਲ ਹੋ ਜਾਂਦਾ। ਜਾਗਤ ਵਿੱਚ ਸਾਰਾ ਦਿਨ ਘੁੰਮਦਾ ਮਨ, ਸੌ ਜਾਂਦਾ ਫਿਰ ਸੁਪਨਾ ਚ ਘੁੰਮਦਾ ਰਹਿੰਦਾ। ਜਦ ਗਾੜੀ ਨੀਂਦ ਆਉਂਦੀ ਹੈ ਸੁਖੋਤ ਅਵਸਥਾ ਚ, ਉੱਥੇ ਨੂੰ ਪਤਾ ਹੀ ਨਹੀਂ ਕਹਿੰਦਾ ਮੈਂ ਹਾਂ ਕਿੱਥੇ, ਆਪਣੇ ਆਪ ਦੀ ਸੋਝ ਨਹੀਂ ਰਹਿੰਦੀ। ਲੇਕਿਨ ਤੁਰਿਆ ਚ ਨਹੀਂ ਜਾ ਸਕਦਾ, ਫੇਰ ਜਾਗ ਪੈਂਦਾ ਇੱਧਰ ਨੂੰ, ਫੇਰ ਅੱਗੇ ਭੱਜਿਆ ਪੈਂਦਾ। ਉਹ ਜਿਹੜੇ ਸੰਤਰੀ ਦਸਵੇਂ ਦਸਵ ਦੁਆਰਾ ਪਾਰ ਪਰਮ ਪੁਰਖ ਦੀ ਘਾਟੀ ਉੱਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਫੱਤੀ, ਐਸਾ ਸੰਤਰੀ ਦਸਵੇਂ ਦੁਆਰ ਤੁਰਿਆ ਪਦ ਹੈ ਜਿਹੜਾ, ਉਸ ਸਥਾਨ ਦੇ ਉੱਤੇ ਜਿੱਥੇ ਜਾਣਾ ਗਮਨ ਕਰਨਾ ਬੜਾ ਕਠਿਨ ਹੈ, ਸੁਗਮ ਉੱਥੇ ਸੁਖਾਲਾ ਹੀ ਹੋ ਜਾਂਦਾ ਸ਼ਬਦ ਦੇ ਆਦਿ। ਜਿਹੜੀ ਸੱਚਖੰਡ ਪੁਰੀ 'ਚ ਜਾਣਾ ਬੜਾ ਔਖਾ ਹੈ, ਉੱਥੇ ਭਾਈ ਸੁਖਾਲਾ ਹੀ ਹੋ ਜਾਂਦਾ, ਜੇ ਕਰਕੇ ਧਰਮ ਦੇ ਚਿੰਨ ਅੰਦਰ ਆ ਜਾਣ। ਧਰਮ ਦੇ ਚਿੰਨ ਆਉਣਗੇ, ਸੰਗਤ ਵਿੱਚ ਬੈਠ ਕੇ ਸਿਮਰਨ ਕਰਨਾ ਔਰ ਧਿਆਨ ਧਾਰਨਾ ਆਉਂਦੇ ਵਾਹਿਗੁਰੂ। ਮਹਾਂਦੁੱਖ ਸਰਬ ਸੂਖਣਾ, ਬੜਾ ਬੜਾ ਸਭ ਤੋਂ ਵੱਡਾ ਦੁੱਖ ਅਗਿਆਨ ਦਾ ਹੈ, ਗਿਆਨ ਹੋ ਜਾਂਦਾ ਖਰਚਾ ਹੀ ਸਾਰੇ ਸੁੱਖ ਹੀ ਸੁੱਖ ਹੈ। ਦੁਰਵਚਨ ਭੇਦ ਪਰਮ ਸਾਧਕ ਪੁਸਨੰਤ ਸੁਰਜਨ ਹੈ, ਉਹ ਖਰਚਾ ਜਿਹੜੇ ਦੁਰਵਚਨ ਖੋਟੇ ਬਚਨ ਬੋਲਦੇ ਹੈ ਲੋਕ, ਭੇਦ ਲੋਕਾਂ ਨੂੰ ਪਾੜ ਪਾੜ ਖਾਂਦੇ ਆ, ਲੋਕਾਂ 'ਚ ਫੁੱਟ ਪਾ ਦੇਣੀ ਔਰ ਭਰਮ ਦੇ ਰਹਿਣਾ। ਭੇਦ ਭਰਮ ਕਰਤੱਤ ਭਰਮ ਪੁਨ ਸੰਗ ਭਰਮ ਵਿਕਾਰ, ਬ੍ਰਹਮ ਇੱਤਰ ਜਗ ਸਤ ਭਰਮ ਪੰਚੋ ਭਰਮ ਸੰਸਾਰ, ਪੰਜ ਤਰ੍ਹਾਂ ਦਾ ਭਰਮ ਮੰਨਿਆ ਹੈ ਖਰਚਾ ਜੀ। ਐਸੇ ਭਰਮ 'ਚ ਸਾਕਤ ਪੁਰਸ਼ ਪਏ ਰਹਿੰਦੇ, ਪ੍ਰਸ਼ਨੰਤ ਚੁਗਲੀਆਂ ਕਰਦੇ ਆ ਸਾਰਾ ਦਿਨ ਜਿਹੜੇ, ਜੇ ਕਿਤੇ ਉਹ ਵੀ ਸਤਸੰਗ ਜੀ ਸੰਗਤ 'ਚ ਆ ਜਾਣ, ਸਿਮਰਨ ਕਰਨ, ਉਹਨਾਂ ਦੇ ਅੰਦਰ ਧਰਮ ਦੇ ਚਿੰਨ ਪ੍ਰਗਟ ਹੋ ਜਾਂਦੇ ਔਰ ਧਰਮ ਦੇ ਪ੍ਰਤਾਪ ਕਰਕੇ ਸੁਰਜਣ ਹੈ, ਉਹ ਦੁਰਜਨ ਨਹੀਂ ਰਹਿੰਦੇ ਖਾਲਸਾ ਜੀ, ਸ੍ਰੇਸ਼ਟ ਸੱਜਣ ਬਣ ਜਾਂਦੇ। ਅਸ਼ਟਕੰ ਸੋਭ ਹਰਕੰ ਪੈ ਕੀ ਨੰਤਰ ਪਵੈ, ਹੋਰ ਧਰਮੀ ਪੁਰਸ਼ ਨੂੰ ਸਤ ਸੰਗਤ ਜੀ ਕੀ ਲਾਭ ਪ੍ਰਾਪਤ ਹੁੰਦਾ ਹੈ? ਹਮੇਸ਼ਾ ਵਾਸਤੇ ਮਨ ਸੋਗ ਤੇ ਖੁਸ਼ੀ ਵਿੱਚ ਘੁੰਮਦਾ ਹੀ ਰਹਿੰਦਾ, ਕਦੇ ਚਿੱਤ ਬੁਲੈਂਦਾ ਸਤਸੰਗ ਜੀ ਆਪਦੇ ਲਾਭ ਨੂੰ, ਫਿਰ ਖੁਸ਼ ਹੁੰਦਾ। ਜਦ ਪਿਛਲਾ ਕੋਈ ਨੁਕਸਾਨ ਹੋਇਆ ਚਿੱਤ ਬੁਲੈਂਦਾ, ਫਿਰ ਇੱਕਦਮ ਰਝਾ ਜਾਂਦਾ। ਇਹ ਚਿਤਵਣੀਆਂ ਹੀ ਸਤਸੰਗ ਜੀ ਇਹਨੂੰ ਤੰਗ ਕਰਦੀਆਂ ਰਹਿੰਦੀਆਂ, ਇਹ ਫਿਰ ਇਸਤ ਹੋ ਜਾਂਦਾ, ਟਿਕ ਜਾਂਦਾ ਧਰਮ ਦੇ ਆਸਰੇ। ਭੈ ਕੀਨਕ ਤਾਂ ਨਿਰਭਵ ਹੈ, ਭਾਏ ਨੂੰ ਸਤਸੰਗ ਜੀ ਨਾਸ਼ ਕਰੀ ਜਾਂਦਾ, ਡਰ ਦੇ ਨਾਲ ਸਤ ਦੀ ਜਾਨ ਸੁੱਕਦੀ ਰਹਿੰਦੀ। ਸਭ ਤੋਂ ਵੱਡਾ ਡਰ ਹੈ ਜਿਹੜਾ ਜਮਾਂ ਦਾ, ਉਹ ਤਾਂ ਜਮਾਂ ਤਾਂ ਸਤਸੰਗ ਜੀ ਜਿਹਦੇ ਭੈ ਦੇ ਨਾਲ ਨਾਸ਼ ਹੁੰਦਾ ਜਾਂਦਾ ਹੈ, ਨਿਰਭਵ ਹੈ ਉਹਨਾਂ ਤੋਂ ਵੀ ਭੈ ਤੋਂ ਰਹਿਤ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਭੈ ਮਿਟ ਜਾਂਦੇ। ਪੈ ਅਟਵੀ ਮਹਾਨਗਰ ਵਾਸੰ ਧਰਮ ਲੱਖਣ ਬ੍ਰਹਮਾ, ਅਟਵੀ ਨਾਮ ਸਤਸੰਗ ਉਜਾੜਦਾ, ਬੜੇ ਭਾਰੀ ਜੰਗਲ ਦਾ ਨਾਮ, ਜਿੱਥੇ ਬੜਾ ਭਾਰੀ ਬੀਆਬਾਨ ਉਜਾੜ ਜੰਗਲ ਹੈ ਜਿੱਥੋਂ ਭੈ ਆਉਂਦਾ, ਉੱਥੇ ਕਹਿੰਦੇ ਨਗਰ ਵੱਸ ਜਾਂਦਾ ਹੈ ਧਰਮੀ ਪੁਰਖ ਦੇ ਪ੍ਰਤਾਪ। ਆਪਣਾ ਹਿਰਦਾ ਖਰਚਾ ਹੀ ਸਰੀਰ ਨਗਰ ਹੀ ਹੈ, ਇਹਦੇ 'ਚ ਬੜੀ ਭਾਰੀ ਉਜਾੜ ਹੈ। ਕਾਮ ਕ੍ਰੋਧ ਆਦਿ ਸਤਸੰਗ ਜੀ ਬੜੇ ਸੰਘਣੇ ਸੰਘਣੇ ਬਿਰਸ਼ ਖੜੇ ਨੇ, ਅਤਿਅੰਤ ਸਤਸੰਗ ਜੀ ਰਾਗ ਦੁਆਇਕ ਸ਼ੇਰ ਬੁੱਕਦੇ ਹੈ। ਇਹੀ ਜੀ ਹਿਰਦੇ ਦੇ ਅੰਦਰ ਜਿਹੜੀ ਉਜਾੜ ਹੈ, ਇਹਦੇ ਅੰਦਰ ਭੈ ਵੀ ਆਉਂਦਾ, ਸਰੀਰ 'ਚ ਬੈਠਾ ਆਦਮੀ ਡਰਦਾ ਰਹਿੰਦਾ, ਲੇਕਿਨ ਇਸ ਸਤਸੰਗ ਜੀ ਹਿਰਦੇ ਦੇ ਅੰਦਰ ਸਭ ਗੁਣਾਂ ਦਾ ਨਗਰ ਵੱਸ ਜਾਂਦਾ। ਸਤ ਸੰਤੋਖ ਦਇਆ ਧਰਮ ਵਿਚਾਰ ਕਰਨਾ ਮੁਦਤਾ ਮੈਤਰੀ, ਐਸੇ ਖਰਚਾ ਜੀ ਸੋਹਣਾ ਨਗਰ ਵੱਸ ਜਾਂਦਾ। ਪ੍ਰਤੱਖ ਵੀ ਜਿੱਥੇ ਬੜਬੜੀਆਂ ਉਜਾੜਾਂ ਨੇ ਉੱਥੇ ਸਤ, ਜਿੱਥੇ ਜਾਇਬ ਹੈ ਮੇਰਾ ਸਤਗੁਰ ਸੋ ਸਾਧ ਸੁਹਾਵਾ ਰਾਮ ਰਾਜ, ਸਤ ਹੱਥ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ ਜਿਹਨੇ ਮੇਰਾ ਸਤਗੁਰ ਦੇਖਿਆ ਜਾਏ। ਜੰਗਲ ਵਿੱਚ ਮੰਗਲ ਲਾ ਕੇ ਸਿੱਧੇ ਪਾਤਸ਼ਾਹੇ ਰੱਖ ਦਿੱਤੇ ਖਾਲਸਾ ਜੀ, ਕਿਉਂ? ਆਪ ਜੀ ਧਰਮ ਨੂੰ ਦ੍ਰਿੜ ਕਰਵਾ ਰਹੇ। ਜਿੱਥੇ ਧਰਮੀ ਪੁਰਸ਼ਾਂ ਦਾ ਵਸਦਾ ਹੈ ਉੱਥੇ ਖਾਲਸਾ ਜੀ ਪਏ ਲੰਗਰ ਚੱਲ ਰਹੇ, ਅਤਿਅੰਤ ਸਿਮਰ ਭਜਨ ਪ੍ਰਵਾਹ ਚੱਲਣ ਲੱਗ ਜਾਂਦੇ। ਇਹ ਖਾਲਸਾ ਜੀ ਉਜਾੜ ਵਿੱਚ ਵੀ ਉੱਥੇ ਮੰਗਲ ਲੱਗਦਾ। ਸੋ ਇਹ ਸਤਸੰਗ ਜੀ ਧਰਮ ਦਾ ਪ੍ਰਤਾਪ ਹੈ, ਲੇਕਿਨ ਧਰਮ ਹਿਰਦੇ ਪ੍ਰਗਟ ਕਿਉਂ ਕਿਵੇਂ ਹੋਵੇਗਾ? ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸਾਧ ਸੰਗਤ ਹੁੰਦੀ ਹੈ। ਪਹਿਲੀ ਸਾਧ ਸੰਗਤ ਦੁਆਰਾ ਆਪਾਂ ਸਿਮਰ ਭਜਨ ਵਿੱਚ ਲੱਗਦੇ ਹਾਂ ਔਰ ਵਾਹਿਗੁਰੂ ਜੋ ਦਿਆਲੂ ਸਦਾ ਹੈ ਉਹਦੇ ਅਦਿਸ਼ਨਾ ਨੂੰ ਚਰਨਾਂ ਦਾ ਧਿਆਨ ਧਾਰਦੇ ਹਾਂ, ਫਿਰ ਸਹਿਜੇ ਸਹਿਜੇ ਖਾਲਸਾ ਜੀ ਧਰਮ ਹਿਰਦੇ ਪ੍ਰਗਟ ਹੋ ਜਾਂਦਾ। ਇਸ ਕਰਕੇ ਖਾਲਸਾ ਧਰਮੀ ਹੈ, ਪਾਪੀ ਨਹੀਂ ਹੈ। ਧਰਮ ਪਰਚਰ ਸਾਧ ਸੰਗਤ ਜੀ ਪ੍ਰਗਟ ਕੀਤਾ ਹੈ ਖਾਲਸੇ ਦੇ ਅੰਦਰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਸੋ ਖਾਲਸਾ ਜੀ ਇਹ ਸਿੱਖਿਆ ਦਿੰਦੇ ਹੋਏ ਅੱਗੇ ਕਹਿਣ ਲੱਗੇ, ਮਹਾਰਾਜ ਸਾਰੀ ਦੁਨੀਆਂ ਨੂੰ ਮਹਾਰਾਜ ਬਹੁਤ ਤੰਗ ਕਰਦਾ ਹੈ, ਪੰਜੇ ਵਿਕਾਰ ਤੰਗ ਕਰਦੇ ਆ, ਉਹਨਾਂ ਬਾਰੇ ਆਪ ਜੀ ਦੀ ਕੀ ਵਿਚਾਰ ਹੈ? ਮਹਾਰਾਜ ਪ੍ਰਤੱਖ ਸਾਹਮਣੇ ਵੀ ਕਹਿਣਗੇ ਔਰ ਇਹਨਾਂ ਨੂੰ ਵੀ ਕਹਿੰਦੇ ਨੇ ਹੇ ਅਜਿਹੇ ਪੂਰ ਸੰਗਰਾਮਨ, ਇਹ ਨਾ ਜਿੱਤੇ ਜਾਣ ਵਾਲੇ ਪੂਰਵੇ ਹੋ। ਸੰਗਰਾਮ ਨਾਲ ਜੰਗ ਦਾ ਹੁੰਦਾ, ਜੰਗ ਤੂੰ ਕਿਸੇ ਤੋਂ ਜਿੱਤਿਆ ਨਹੀਂ ਗਿਆ, ਉਹ ਜੇ ਸਾਰੇ ਵਧੀਆ ਵੇਟ ਕਰਕੇ ਰੱਖਦੇ ਖਾਲਸਾ ਜੀ। ਸਭ ਤੋਂ ਉੱਚੇ ਦੀ ਬਾਤ ਕਰੀਏ, ਰਾਮ ਚੰਦਰ ਅਵਤਾਰ ਹੋਇਆ ਉਹਦਾ ਗੁਰੂ ਸਾਹਿਬ ਚੰਗੇ ਜੀ ਵਿਸ਼ੇਸ਼ ਸੀ, ਜਿਹਦੇ ਗੁਰੂ ਦਾ ਮੋਹ ਨਹੀਂ ਟੁੱਟਿਆ ਉਹਦੇ ਚੇਲੇ ਦੇ ਵਿੱਚ ਮੋਹ ਕਿਵੇਂ ਨਿਕਲਦੇ। ਸੀਤਾ ਗੁੰਮ ਦੀ ਇਹਦੇ ਚ ਕੋਈ ਅਵਤਾਰ ਦੀ ਵਿਦਿਆ ਨਹੀਂ ਹੈ, ਵਾਹਿਗੁਰੂ ਦੀ ਆਗਿਆ ਅਨੁਸਾਰ ਸਾਰੇ ਅਵਤਾਰ ਆਏ, ਲੇਕਿਨ ਜੋ ਹਾਲਤ ਸਤ ਸੰਗਤ ਜੀ ਰਾਮ ਚੰਦਰ ਦੀ ਹੋਈ ਤਾਂ ਗੁਰੂ ਗ੍ਰੰਥਾਂ ਵਿੱਚ ਆਉਂਦਾ ਹੈ, ਕਹਿੰਦਾ ਉਹ ਪੰਛੀ ਉਹ ਮੇਰੀ ਸੀਤਾ ਨਹੀਂ ਕਿਤੇ ਦੇਖੀ, ਇਹੀ ਜੀ ਵਿਛੋੜੇ ਦੀ ਅੰਦੀ ਨਾਲ ਸਰੀਰ ਤਪਿਆ, ਜਿੱਥੇ ਸਤ ਸੰਗਤ ਜੀ ਗੱਛ ਖਾ ਕੇ ਬੈਠ ਜਾਂਦਾ ਡਿੱਗ ਪੈਂਦਾ, ਜਦ ਹੱਥ ਰੱਖਦਾ ਨਾ ਧਰਤੀ ਨੇ, ਧਰਤੀ ਸਤ ਸੰਗਤ ਜੀ ਉਹਨਾਂ ਹਿੱਸਾ ਨਾ ਉਹਦੇ ਸੇਕ ਨਾਲ ਪੱਕ ਜਾਂਦੀ ਜਿਵੇਂ ਠੀਕਰੀਆਂ ਆਵੀ ਚ ਪੱਕਦੀਆਂ, ਉਹਦੇ ਭਾਰ ਨਾਲ ਕੜਕ ਦੇਣੇ ਧਰਤੀ ਦੇ ਠੀਕਰੀਆਂ ਬਣ ਕੇ ਟੁੱਟ ਜਾਂਦੀ। ਜਿਹੜੇ ਸਰੋਵਰ ਚ ਵੜਿਆ ਨਾ ਹੁਣ ਸਰੋਵਰ ਦਾ ਪਾਣੀ ਗਰਮ ਹੋ ਗਿਆ ਕਰਤਾ ਜੀ। ਜਿਸ ਵੇਲੇ ਸੀਤਾ ਅਖੀਰ ਤੇ ਵੀ ਅਲੋਪ ਹੋਈ ਹੈ, ਉਸੇ ਵੇਲੇ ਕਹਿਣ ਲੱਗਾ ਲਕਸ਼ਮਣਾ ਦਰ ਤੇ ਰਹਿ ਜਾ ਭਾਈ, ਇਹ ਜਦ ਧੂੰਹੋਂ ਧਵਲ ਹਰ ਕੇ ਆਇਓ ਕਾਮ ਰਾਮ ਬਿਨਾਂ ਸੀ ਨਾ ਜੀ ਸੀ ਬਿਰਜੀ ਨਾ ਰਾਮ। ਕਹਿੰਦਾ ਸੰਸਾਰ ਧੂੰਏ ਦਾ ਪਹਾੜ ਹੈ, ਧੂੰਏ ਦਾ ਮਹਿਲ ਹੈ, ਕਿਸੇ ਦੇ ਕੰਮ ਨਹੀਂ ਆਇਆ ਹੈ। ਅੱਜ ਜੇ ਮੇਰੇ ਸੀਧਾ ਚਲੀ ਗਈ ਲੋਕ ਹੋ ਗਈ, ਉਹ ਮੇਰੇ ਬਿਨਾਂ ਨਹੀਂ ਸੀ ਰਹਿੰਦੀ, ਅੱਜ ਮੈਂ ਉਹਦੇ ਬਿਨਾਂ ਵੀ ਨਹੀਂ ਰਹਿਣਾ ਹਾਂ। ਸੁਰਗਵਾਸ ਲਓ ਜੋ ਕਰਿਆ ਸਗਰੀ ਪੂਰੀ ਸਮੇਤ ਸਮਾਪਤੀ ਹੋ ਗਈ, ਉਹਦਾ ਗੁਰੂ ਸਾਹਿਬ ਸੰਗਤ ਜੀ ਵਿਸ਼ੇਸ਼ ਸੀ। ਜਿਸ ਵੇਲੇ ਸੌ ਪੁੱਤਰ ਵਿਸ਼ਵਾਮਿੱਤਰ ਨੇ ਮਾਰ ਦਿੱਤਾ, ਮੋਹ ਦੀ ਸੱਟ ਝੱਲੀ ਨਾ ਗਈ ਖਾਲਸਾ ਜੀ, ਜਿੱਥੇ ਤਖ਼ਤ ਹੈ ਨਾ ਕੇਸਗੜ੍ਹ ਸਾਹਿਬ ਵਾਲਾ, ਇੱਥੇ ਖਾਲਸਾ ਜੀ ਕੁਟੀਆ ਆਉਂਦੀ ਸੀ ਵਿਸ਼ੇਸ਼। ਤ੍ਰੇਤੇ ਯੁੱਗ ਦੇ ਅੰਦਰ ਬੜੀ ਭਾਰੀ ਉੱਥੇ ਸਿਮਰ ਭਜਨ ਕੀਤਾ, ਐਵੇਂ ਨਹੀਂ ਅਵਤਾਰ ਗਾਹਾਂ ਤੋਂ ਗਾਹਾਂ ਉਸ ਧਰਤੀ ਦੇ ਉੱਤੇ ਖਾਲਸਾ ਜੀ ਬੜੀ ਭਾਰੀ ਸਿਮਰ ਭਜਨ ਭਗਤੀ ਕਰਦੇ ਆਏ। ਉਹ ਟਿਕਾਣੇ ਐਵੇਂ ਤੀਰਥ ਨਹੀਂ ਬਣਦੇ, ਜੁਗਾਂ ਜੁਗਾਂ ਦਾ ਸਤ ਸਮਝੀ ਕਬਰਸਤਾਨ ਹੋਇਆ ਕਰਦਾ। ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਸਤ ਸਮਝੀ ਖਬਾਕੂ ਰਾਜੇ ਨੇ ਸਤਯੁਗ ਦੇ ਅੰਦਰ ਬੜਾ ਭਾਰੀ ਉੱਥੇ ਜੰਗ ਕੀਤਾ, ਬੜੇ ਬੜੇ ਵਿਦਵਾਨ ਪੰਡਤਾਂ ਨੇ ਉੱਥੇ ਸਿਮਰ ਦੇ ਪ੍ਰਵਾਹ ਚਲਾਏ। ਸੋ ਸਤ ਸਮਝੀ ਜੁਗਾਂ ਜੁਗਾਂ ਤੋਂ ਧਰਤੀ ਪੁਨ ਪਵਿੱਤਰ ਹੋਇਆ ਕਰਦੀ ਹੈ, ਇੱਕ ਅਵਤਾਰ ਕਰਕੇ ਸੀ। ਇੱਥੇ ਜਿਸ ਵੇਲੇ ਸਤ ਸਮਝੀ ਉਸ ਨੂੰ ਪਤਾ ਲੱਗਿਆ ਜਿੱਥੇ ਖਾਲਸੇ ਦਾ ਜਨਮ ਹੋਇਆ, ਸਤ ਸਮਝੀ ਵਿਸਾਖੇ ਦੇ ਦਿਹਾੜੇ ਤੇ ਕੇਸਗੜ੍ਹ ਦੀ ਫੇਰੀ ਦੇ ਉੱਤੇ ਬੈਠਾ ਆਪਣੇ ਘਰ ਵਾਲੀ ਰੁਦਤੀ ਦੇ ਨਾਲ ਸਤ ਸਮਝੀ ਸਭ ਨੂੰ ਭਜਨ ਕਰਿਆ ਕਰਦਾ। ਜਦੋਂ ਪਤਾ ਲੱਗਿਆ ਮੇਰਾ ਸੌ ਪੁੱਤਰ ਮਾਰਤਾ ਹੋਕੇ ਦੇ ਨਾਲ ਖਾਲਸਾ ਜੀ ਸਹਾਰਿਆ ਨਾ ਗਿਆ, ਉਹ ਉੱਠ ਕੇ ਸਤ ਸਮਝੀ ਸਤਲੁਜ ਦੇ ਵਿੱਚ ਜਾ ਕੇ ਡੁੱਬ ਕੇ ਬੰਦ ਕਰਦਾ। ਸੱਤ ਨਾ ਸੌ ਦਾ ਹੁੰਦਾ, ਲੁੱਜ ਨਾ ਹੁੰਦਾ ਧਾਰਾ ਦਾ, ਉਦੋਂ ਦਾ ਇਸ ਨਦੀ ਦਾ ਨਾ ਸਤਲੁਜ ਪਿਆ ਹੋਇਆ ਹੈ। ਸੰਸਕ੍ਰਿਤ ਦੇ ਅੰਦਰ ਲੁੱਜ ਅਰਥ ਦਾ ਧਾਰਾ ਔਰ ਸੱਤ ਨਾ ਹੁੰਦਾ ਸੌ ਦਾ। ਦਰਿਆ ਨੇ ਸੋਚਿਆ ਵੀ ਇਹ ਜਿਹਾ ਅਵਤਾਰ ਦਾ ਗੁਰੂ ਹੈ, ਅੱਜ ਮੈਂ ਇਸ ਡੁੱਬਾਂ। ਦਰਿਆ ਇਕਦਮ ਸੱਤ ਦੀ ਪਾਣੀ ਖਿੰਡ ਗਿਆ, ਦੇਖ ਦੇਖਦੇ ਗੋਡੇ ਗੋਡੇ ਪਾਣੀ ਕਰ ਲਿਆ, ਸੌ ਧਾਰਾ ਵਿੱਚ ਵਗਣ ਲੱਗ ਗਿਆ ਖਿੰਡ ਕੇ ਧਰਤੀ ਦੇ। ਜੇ ਇੱਕ ਥੋਂ ਵਗੇ ਤਾਂ ਡੂੰਘਾ ਹੋਵੇ, ਜੇ ਖਿੰਡਮਾ ਵਗੇ ਡੂੰਘਾ ਕੀ ਰਹਿਣਾ, ਡੁੱਬ ਨਾ ਕਰਿਆ। ਫਿਰ ਜੋ ਸੱਤ ਜੀ ਨੱਠਾ ਉੱਥੋਂ ਵਿਆਸਾ ਚ ਆ ਕੇ ਲੱਗਾ ਛਾਲ ਮਾਰ, ਸਾਹੀ ਲੈ ਲਈ ਸੱਤ ਸਬਜ਼ੀ ਬਾਈ ਗੜ ਚ ਪਾ ਕੇ ਵਿਆਸਾ ਦਰਿਆ ਨੇ ਵੀ ਸਾਹੀ ਤੋੜ ਕੇ ਰੱਖ ਲਈ। ਫਿਰ ਆਕਾਸ਼ਬਾਣੀ ਹੋਈ, ਵਿਸ਼ੇਸ਼ ਉਹ ਕਿਉਂ ਕਰਦਾ, ਜਿਹੜਾ ਤੇਰੇ ਘਰ ਵਾਲੀ ਦੇ ਪੇਟ ਵਿੱਚ ਬੱਚਾ ਉਹ ਤੋਂ ਤੇਰੀ ਬੰਸ ਚੱਲੂਗੀ, ਤੂੰ ਚਿੰਤਾ ਨਾ ਕਰ। ਉਹ ਰਿਸ਼ੀ ਦੇ ਹੱਥੋਂ ਮਰੇ ਨੇ, ਉਹਨਾਂ ਦੀ ਕਲਿਆਣ ਹੋ ਗਈ ਤੇਰੇ ਪੁੱਤਰਾਂ ਦੀ, ਤੂੰ ਵੋਹ ਨਾ ਕਰ। ਤਾਂ ਖਾਲਸਾ ਜੀ ਇਸ ਨੂੰ ਸਬਰ ਆਇਆ। ਲੇਕਿਨ ਖਾਲਸਾ ਜੀ ਜੇ ਇਸ ਧਰਮਾਂ ਨੂੰ ਦੇਖੀਏ, ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਹੋਏ, ਨਾਲੇ ਪਤਾ ਸੀ ਇਹ ਸ਼ਹੀਦੀਆਂ ਪਾਉਣੀਆਂ, ਮਾਤਾ ਜੀਤ ਕੌਰ ਨੇ ਅੰਤਰਜਾਮ ਤਾਂ ਪਹਿਲਾਂ ਹੀ ਪੁੱਛ ਲਿਆ ਸੀ, ਤੇ ਪਤੀ ਦੇਵ ਤੁਸੀਂ ਦਾ ਬਹਾਨਾ ਹੈ ਵਰਤਾਉਣਾ। ਦਸਵੇਂ ਪਾਤਸ਼ਾਹ ਕਹਿੰਦੇ ਜੀਤ ਕੌਰ ਤੂੰ ਮੋਹ ਕਰਦੀ ਹੈ, ਗ੍ਰਸਤ ਉਹਨਾਂ ਦਾ ਹੀ ਉੱਚਾ ਹੈ ਜਿਹੜੇ ਗ੍ਰਸਤ ਵਿੱਚ ਵਰਤਦੇ ਹੋਏ ਨਿਰਭੋ ਰਹਿਣ। ਇਹ ਪਦਾਰਥ, ਇਹ ਪੁੱਤਰ ਧੀਆਂ, ਇਹ ਵਾਹਿਗੁਰੂ ਦੀ ਦਾਤ ਨਹੀਂ ਹੈ, ਉਹ ਚਾਹੇ ਲੈ ਲਵੇ ਚਾਹੇ ਦੇ ਦੇਵੇ। ਕਹਿੰਦੀ ਜੀ ਮੇਰੇ ਕੋਲੋਂ ਸਹਾਰੇ ਹੀ ਨਹੀਂ ਜਾਣਗੇ ਜਿਹੜੀ ਵਿਪਤਾ ਪਵੇ। ਕਹਿੰਦੇ ਚੰਗਾ ਜਾ, ਉਹਦੀ ਸੱਚਖੰਡ ਨੂੰ ਪਹਿਲਾਂ ਚਲੇ। ਇਸੇ ਤਰ੍ਹਾਂ ਮਾਂ ਬੋਹ ਨਹੀਂ ਕੀਤਾ ਦਸਵੇਂ ਪਾਤਸ਼ਾਹ ਨੇ, ਉਸ ਤੋਂ ਉਪਰੰਤ ਖਾਲਸਾ ਜੀ ਆਪ ਜੀ ਦੇ ਪਾਸ ਦਮਦਮੇ ਸਾਹਿਬ ਮਾਤਾਵਾਂ ਪਹੁੰਚੀਆਂ ਦਿੱਲੀ ਤੋਂ, ਬਹੁਤ ਬੜਾ ਕਰਨ ਲੱਗੀਆਂ। ਉਸੇ ਵੇਲੇ ਕਹਿ ਦਿੱਤਾ ਬੋਹ ਨਹੀਂ ਕੀਤਾ, ان پتر کے سیت پر بار دیے سنچار چار موئے تو کیا پہ جیت لاکھ ہوگا. کوئی خالصہ جی وہ ہندے چ نہیں پہ. اس اپرنت بھائی روپ چند جی کے پوترے جو چھویں پاتشاہ تو سر ندی بخشنا پراپت کر کے برہم گیانی مستری سر بھائی روپ پہ رہے وہ پوترے دھرم سنگھ پرم سنگھ درشن آئے آدھا ہی رون لگ گئے. کہتے مہاراج جدو آنندپور صاحب جانے کی رونق مہارا ہوں پروار کی سونا سندر کی صاحب جاتے اج مہارا کلے ہی درشن گزارے رہے ہیں. مہاراج چھویں دسویں پاتشاہ کہتے دھرم سنگھ روا کیوں ہے بھاگنا من بہ جا سڈے کو بٹھا کے کہنے وہ گھر سڈے آخے لگ چار لکیر کا کٹ دھرتی سے کٹائیاں کہتے یہ ویٹ دے ویٹ کنیا آگیا من کے کہتے جب کٹیاں سی تین خوشی ہوئی سی کہنا نا جی کہ جب بیٹیاں تین گمی تاری ہوئی کہ نا جی کہتے بھائی اسی طرح سنسار ہے جہاں یہ ریکھا کے سمان ہے جی میں لکیر کٹی ہوں ہے جتھے کٹی ہے اتنے بکنی بھی ہے سنسار بھائی سارا دکھ روپ سنسار ہے تو کیوں پراگ کرنا ہے واحرو کا چنتن کرنا چاہیے وہ تو سورمیا کی گتی پراپت ہوئے سچ کھنڈ جا کے سما گئے کیوں وہ بارے سوچنا ہے. تو سات سنگت جی یہ کہتے اگر وہ واسطہ تو لیکن یہ جی سات سنگی وہ نے ساری سیتی نو اتنے گروانی چ لکھا ہے جت سور سنگرام ہے سنگرام جنگ دے اندر اجت سور میں وہ تو بڑے بڑے بریا بیٹ کر دیتے سڑ دیتے بنے وہ چوٹاں نہ کھائے بنے جم کے ساتھ نہ جائے ایسا نام رنجن ہوئے جی کو من جانے پر کوئی من میں کوئی منن کرے تو صحیح گروانی نو خرچا جی وہ بھی سٹ ہے پوچھو جنہ دے خرچا جی بچے گریتیاں دے مر جاندے انہاں دے اکھے دیکھ لو بزرگوں دے نوجوان پت جیوندے جیوندے دے جنہ دے مر جاندے کہہ لینا سکھالا انہاں نو پوچھو وہ بھی سٹ کہندے سی نو جس طرح لگیاں سوئی جانے کون جانے پیر پر آئے. اس کر کے خالصہ جی وہ بڑا بلی ہے اسی کر کے کام کرو تو انہوں نے سارے انہیں بادشاہ وہ ہے سارے لپیٹی جانا سر سنگت جی. ارجن ایک دن منو آدھے پت نو گود چ لئی بیٹھا پا کے سر سنگ جی منو نے ہاتھ پگ کھچ لی سر تو ارجن نے لا تھی ساری پگ ارجن ہس پیا ہس کے ہولی جانے ہاتھا جو کھو کے بچے نے پگ بھیر بن لی ہسیا خالصہ جی اس ویلے کرشن بھی ارجن کہنا کیوں ہسے ہو جی کہنا ارجنا تا ہسے ہیں وہ نے تین بھی جکڑ لیا کہنا جی کیوں اج کہ کوئی سورما تیری پگ لا دیتا دستار سب تو بڑی عزت ہے تو وہ گھر لا کے رکھ دینا سا اج تیرے پت نے تیری پگ لا کے تو ہاتھ ہس کے ہی پار دا کیوں وہ بڑا بدی تاں سات سمجھی اجت سورما کہا ہے یہ پنڈت جنو کرشن لال ہیرا لال دیکھ دے رہے ہیں یہ اجت سورما ہے جنہ چر وہ ہے انہیں چر شانتی نہ کدے بھی آ گئی ات برنا بہ مرد وہ تو اتنت ہی بلی ہے کہ بڑے بڑے مرتے رکھ دیتے کوئی تو چھڈیا نہیں کوئی ہے ہجے سات نہیں جی وہ بستا ہوئے ہوئے سات سنگ جی مدار صاحب ورگی ماتا دے رانی دے کھو جرم نائن ورگے الرک ورگے راجے جی راجا نربوہ کہتے سی انہوں نے راج بھاگ کے بچ ہوں خالصہ جی نربوہ بستا رکھی کار نہیں سنسار بڑا بھاری امولک خزانہ ہے یہ سات سنگ جی چنگی تو چنگی وستو بھی ہے اور نکھت تو نکھت وستو بھی ہے چنگے تو چنگے پرش برہم گیانی تک ہیں اور نکھت نیچ تو نیچ پرش بھی سات سنگ جی ایسے ہیں. سو ایسے کر کے جی نے سات سنگ جی سنسار تو کچھ لابھ لے کے جانا وہ سات سنگ جی چنگیا پرشاں دی سنگ کرنا وہ تو بڑا بھاری بلی ہے ات برنا وہ مرد نے جڑے بڑے بڑے بلی سی نا ایک نہیں دو نہیں یہ جی سور میں انہوں نے بھی تو مر کے رکھ دیتا ایسی خالصہ جی یہ اندر وہ دی پرمرتا ہے. لیکن گروانی چاہوں گا وہ مل بس کیو کام گئے کیس پچھاڑے ہو کرودھ کھنڈ پر چٹ لوگ حکمان سے اچھاڑے ہو جنم کال کر جوڑ حکم جو ہوئے تو بننا پاو ساگر بندے ہو سکتارے سو پر بننا سر آس پت سکتے ہو سخت جوگ بہو سنجو تو بعد گر رام داس سچ سنگ پان تو اٹل راج اپت ਹੇ ਗੁਰੂ ਰਾਮਦਾਸ ਸਾਹਿਬ ਜੀ, ਤੁਸੀਂ ਪਾਤਸ਼ਾਹ ਹੋ, ਤੁਹਾਡੇ ਪਾਸ ਜਿਹੜੀ ਫੌਜ ਹੈ ਵਿਵੇਕ ਸਤ ਸੰਤੋਖ ਦਿਆ ਧਰਮ ਆਦਿ ਸੂਰਮਿਆਂ ਦੀ ਹੈ, ਬ੍ਰਹਮਚਰਜ ਰੂਪੀ ਸੂਰਮੇ ਦੀ ਹੈ, ਉੱਥੇ ਮਹਾਰਾਜ ਬਹੁਤ ਹੀ ਵਰਗੇ ਸੂਰਮੇ ਦੀ ਖੜਕਣ ਬਹੁਤ ਬਲ ਖਵਾਉਂਦਾ ਆਪਣੇ ਆਪ ਨੂੰ ਪ੍ਰਵਾਨ, ਤੁਸੀਂ ਵਿਵਸਤ ਕੀ ਹੋ, ਤੁਸੀਂ ਉਸ ਨੂੰ ਵਸ ਕੀਤਾ ਹੋਇਆ, ਕਾਮ ਗਾ ਇਸ ਪਛਾੜਿਓ, ਕਾਮ ਜੇ ਕਿਤੇ ਆ ਗਿਆ ਨੇੜੇ ਆਪਾਂ ਤਾਂ ਆਉਣ ਨਹੀਂ ਦਿੱਤਾ, ਜੇ ਕਿਸੇ ਸਿੰਘ ਦੇ ਆ ਗਿਆ ਜਿਵੇਂ ਬੈਰੀ ਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਉਹ ਮਾਰੀ ਦਾ ਦੂਰ ਐ ਸਿੱਟਿਆ ਹੋਇਆ ਤੁਸੀਂ ਕੰਮ ਕੀ ਸਾਹਿਬ ਸਾਡੀ ਵਸਤ ਐਸੀ ਹੈ। ਲੇਕਿਨ ਗੁਰੂ ਘਰ ਵਿੱਚ ਖਾਲਸਾ ਜੀ ਇਹੋ ਜਿਹੇ ਉੱਤਮ ਜੀਵਨ ਵਾਲੇ ਸਿੰਘ ਗੁਰੂ ਕੇ ਸਿੱਖ ਸਹਿਜਧਾਰੀ ਵੀ ਪਹਿਲਾਂ ਹੋਏ, ਦਸਵੇਂ ਪਾਤਸ਼ਾਹ ਦੇ ਅੰਮ੍ਰਿਤ ਛਕਾ ਤਾਂ ਭਾਈ ਸਿੰਘਾਂ ਨੇ ਉਸੇ ਤਰ੍ਹਾਂ ਦੀ ਬਦਲੀ ਕਰਨੀ, ਉਸੇ ਤਰ੍ਹਾਂ ਦੀ ਰਹੀ ਸਿੰਘਾਂ ਨੇ ਇਸ ਘਰ ਦੇ ਅੰਦਰ ਖਾਲਸਾ ਜੀ ਐਡੀ ਵੱਡੀ ਬਹੁਤ ਹੀ ਫਰਕ ਧਰ ਮਹਿਮਾ ਹੈ। ਸੋ ਆਪ ਜੀ ਫਰਮਾਉਂਦੇ ਹੈ ਹੇ ਅਜੇ ਕਸੂਰ ਸੰਗਰਾਮ ਤੱਕ ਬਰਨਾ ਬਹੁ ਬਰਦਨ ਗਣਕ ਧਰਮ ਦੇਵ ਮਾਂ ਲੁਖਿਆ ਪਸਮਾ ਕੀ ਬਮੋਹਨ ਟੌਂਗਾ ਛਾਉਣਾ ਆਦਿ ਗਣ ਨੇ ਸੱਤ ਜੀ ਸ਼ਿਵ ਜੀ ਦੇ, ਉਹ ਵੀ ਬੋਹ ਦੇ ਮਾਰੇ ਹੋਏ ਤੁਰੇ ਫਿਰਦੇ, ਗੁਧਰਮ ਦੇਵ ਲੋਕ ਦੇ ਰਾਗੀ ਸਤ ਸੰਗਤ ਜੀ ਕਿੰਨਰ ਜੱਛ ਗੁਧਰਮ ਇਹ ਤਿੰਨ ਰਾਗੀਆਂ ਦੀਆਂ ਪਾਰਟੀਆਂ ਨੇ, ਗੁਧਰਮ ਗਾਇਨ ਕਰਦੇ ਨੇ ਹਾਹਾ ਊਣੀ ਨੇ, ਜਿਹੜੇ ਕਿੰਨਰ ਨੇ ਸਤ ਜੀ ਉਹ ਸਾਜ ਵਜਾਉਂਦੇ ਹੈ, ਜੱਛ ਹੈ ਜਿਹੜੇ ਉਹ ਨਿਰਤਕਾਰੀ ਕਰਦੇ। ਇਸ ਤਰ੍ਹਾਂ 33 ਕਰੋੜ ਦੇਵਤਾ ਹੈ, ਸਾਰੀ ਸ਼੍ਰੇਣੀ ਦੇ ਮਨੁੱਖ ਜਿਹੜੇ ਮਾਣ ਦੇ ਖਾਧੇ ਹੋਏ, ਇਸੇ ਤਰ੍ਹਾਂ ਭਾਈ ਪਸ਼ੂ ਵੀ, ਪਸ਼ੂਆਂ ਚ ਦੇਖ ਲਓ ਕਿੰਨਾ ਮੋਹ ਹੁੰਦਾ ਹੈ, ਇਹ ਚੀਜ਼ਾਂ ਪਸ਼ੂਆਂ ਵਿੱਚ ਵੀ ਹਨ ਸਤ ਸੰਗਤ ਜੀ, ਦੇਖ ਲਓ ਪਸ਼ੂ ਦਾ ਕੋਈ ਬੱਚਾ ਗਾਂ ਦਾ ਪਰੇ ਲੈ ਜਾਓ ਸਤ ਸੰਗਤ ਜੀ ਕਿੰਨਾ ਮੋਹ ਕਾਦੀ ਰਮਣਾ ਨਹੀਂ ਹੜਦੀ, ਪੰਖੀ ਵੀ ਸਤ ਸੰਗਤ ਜੀ ਜਿੰਨੇ ਨੇ ਉਹ ਵੀ ਬੱਚਿਆਂ ਦਾ ਮੋਹ ਕਰਦੇ, ਵਿਸ਼ੇਸ਼ ਕਰਕੇ ਸਾਰੇ ਹੀ ਮੈਂ ਬੋਲੇ, ਕੋਈ ਐਸਾ ਸੰਸਾਰ ਚ ਜੀਵ ਨਹੀਂ ਜਿਸ ਦੇ ਹਿਰਦੇ ਵਿੱਚ ਖਾਲਸਾ ਜੀ ਮੋਹ ਵਾਸਾ ਨਹੀਂ ਕਰਦਾ। ਹਰ ਕਰਮ ਹਰ ਨਮਸਕਾਰ ਸਰਵ ਨਾਨਕ ਜਗਦੀ ਸੁਰ, ਇਹਦੇ ਕੋਲ ਛੁੱਟਿਆ ਕਿਵੇਂ ਜਾਵੇ? ਪੰਡਿਤ ਕਹਿੰਦੇ ਮਹਾਰਾਜ ਕਹਿੰਦੇ ਭਾਈ ਹਰੀ ਹੈ, ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਬੋਧ ਵੀ ਉਹਨੇ ਹੀ ਪੈਦਾ ਕੀਤਾ, ਜਿੱਥੇ ਉਹਨੇ ਦੇਵਤੇ ਪੈਦਾ ਕੀਤੇ ਰਾਕਸ਼ ਵੀ ਉਹਦੇ ਹੀ ਪੈਦਾ ਕੀਤੇ ਨੇ, ਆਪ ਹੀ ਇਹਨਾਂ ਦਾ ਦੋਨਾਂ ਦਾ ਜੰਗ ਕਰਾ ਕੇ ਦਲੇਪ ਹੋ ਕੇ ਤਮਾਸ਼ਾ ਦੇਖਣ ਵਾਲਾ ਵੀ ਆਪ ਹੀ ਹੈ, ਉਹ ਸਾਰਿਆਂ ਨੂੰ ਕਰਨ ਵਾਲਾ ਹੈ, ਉਹਨੂੰ ਭਾਈ ਨਮਸਕਾਰ ਕਰੀਏ। ਸਰਵ ਨਾਨਕ ਜਗਦੀਸ਼ਵਰ ਹੈ, ਉਹ ਜਗ ਦੇ ਈਸ਼ਵਰ ਵਾਹਿਗੁਰੂ ਦੀ ਸ਼ਰਨ ਲਈਏ ਤੇ ਹਿਰਦੇ ਚ ਰੱਖੀਏ ਪ੍ਰੇਮ ਭਰ ਕੇ, ਜਿੱਥੇ ਪ੍ਰੇਮ ਹੋਵੇਗਾ ਉੱਥੇ ਬੋਝ ਹੀ ਰਹੇਗਾ, ਬੋਝ ਅਤੇ ਪ੍ਰੇਮ ਦਾ ਇੰਨਾ ਫਰਕ ਹੈ ਖਾਲਸਾ ਜੀ। ਅੱਗੇ ਕਹਿੰਦੇ ਬਈ ਰੱਬ ਦਾ ਕੀ ਪਾਉਣਾ, ਇਹਨੂੰ ਪੁੱਟਣਾ ਇਧਰੋਂ ਲਾਉਣਾ ਹੈ ਉਹੀ ਬੋਝ, ਘਰਾਂ ਦੇ ਨਾਲ ਪ੍ਰੇਮ ਕਰੀਏ ਤੈਨੂੰ ਬੋਹ ਕਹਿੰਦੇ ਹੈ, ਜੇ ਸੰਗਤ ਦੇ ਨਾਲ ਸਤ ਸੰਗਤ ਜੀ ਉਹ ਦੇ ਤੋਂ ਪ੍ਰੇਮ ਹੋਵੇ ਉਹ ਸਾਡੀ ਕਲਿਆਣ ਕਰ ਦਿੰਦਾ, ਗੁਰੂ ਦੇ ਚਰਨਾਂ ਨਾਲ ਹੋਵੇ, ਗੁਰੂ ਦੇ ਸ਼ਬਦ ਦੇ ਨਾਲ ਹੋਵੇ, ਖਾਲਸਾ ਜੀ ਇਹਨੂੰ ਪ੍ਰੇਮ ਕਿਹਾ ਜਾਂਦਾ ਹੈ। ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਨ, ਪੰਜ ਸਤਾਵੈ ਦੂਧ ਕਵਨ ਵਿਦਮਾਨ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ, ਉਹ ਆਦਮ ਸੂਰਮਿਆਂ ਨੂੰ ਕਿਵੇਂ ਮਾਰੀਏ? ਕਹਿੰਦੇ ਤੀਖਣ ਬਾਣ ਚਲਾਏ ਤਿੱਖਾ ਤੀਰ ਮਾਰੋ, ਜਿਹੜਾ ਨਾਮ ਪ੍ਰਭ ਧਿਆਈਐ, ਜਿਹੜਾ ਪ੍ਰਭੂ ਦਾ ਨਾਮ ਧਿਆਉਣਾ ਤਿੱਖਾ ਤੀਰ, ਹਰ ਨਾ ਮਹਾਂ ਬਖਾਦੀ ਘਾਟ ਪੂਰਨ ਗੁਰ ਪਾਈਐ, ਪੂਰਨ ਗੁਰਾਂ ਦੇ ਆਸਰੇ ਸਤ ਸੰਗਤ ਜੀ ਇਹਨਾਂ ਨੂੰ ਫਤਿਹ ਕਰੀਦਾ। ਅੱਗੇ ਸਤ ਸੰਗਤ ਜੀ ਦੱਸ ਰਹੇ ਨੇ ਹੇ ਕਾਮ ਨਰਕ ਬਦਰਾਮ ਬਜੋਨੀ ਪ੍ਰਭਾਵਣਾ, ਹੇ ਕਾਮ ਤੂੰ ਵੀ ਬੜਾ ਵਧੀ, ਨਰਕਾਂ ਚ ਵਾਸਾ ਕਰਾ ਦਿੰਦਾ ਜੀਵਾਂ ਦਾ ਔਰ ਬਹੁਤ ਯੂਨੀਆਂ ਵਿੱਚ ਭਰਮਾਉਂਦਾ ਫਿਰਦਾ ਰਹਿੰਦਾ, ਲੇਕਿਨ ਤੇਰੇ ਅੰਦਰ ਤਾਕਤ ਇੰਨੀ ਹੈ ਚਿੱਤ ਹਰਨ ਅਗਲੇ ਦਾ ਚਿੱਤ ਖਿੱਚ ਲੈਂਦਾ, ਅੰਦਰੋਂ ਜਾਨ ਕੱਢ ਕੇ ਲੈ ਜਾਂਦਾ ਖਾਂਸੇ, ਜਿਸ ਵੇਲੇ ਪਿੱਛੇ ਦੇਤੀ ਹੁੰਦੀ ਆਦਮੀ ਦੀ ਕਾਮ ਏਡਾ ਬਲੀ, ਚਿੱਤ ਹਰਨ ਤੈਂ ਕੀ ਕੀਤਾ ਹੈ, ਤੈਂ ਗਿਆਨਵਾਨ ਬਿਨਾਂ ਛੱਡੇ, ਜੈਵਨ ਮੁਨੀ ਸੀ ਜਿਸ ਵੇਲੇ ਵਿਆਸ ਨੇ ਲੜਕੀ ਦਾ ਰੂਪ ਧਾਰ ਕੇ ਮੱਟ ਦੇ ਅੰਦਰ ਵਿਸ਼ਨ ਪਦੇ ਗਾਏ, ਬਾਹਰ ਬੈਠੇ ਨੀ ਕਹਿੰਦੇ ਸਰ ਸਬਜ਼ੀ ਗਿਆਨ ਗੁਰੂ ਕਾ ਸਭ ਭੁੱਲ ਗਿਆ, ਮੱਟ ਵਿੱਚ ਭੰਨ ਕੇ ਲਟਕਣ ਲੱਗ ਗਿਆ, ਉੱਤੋਂ ਗਿੱਟੇ ਫੜ ਲਏ ਵਿਆਸ ਮੇ, ਕਹਿੰਦਾ ਉਹ ਜੈਵਨ ਮੁਨੀ ਕਹਿੰਦਾ ਸੀ ਗਿਆਨਵਾਨ ਨੂੰ ਮਾਇਆ ਨਹੀਂ ਭੁਲਾ ਸਕਦੀ, ਅੱਜ ਕੀ ਹੋ ਗਿਆ ਤੇਰੇ ਨਾਲ, ਤੈਨੂੰ ਅੱਜ ਪਰਖਿਆ ਤੂੰ ਸਭਾ ਚ ਮੰਨਿਆ ਨੀ, ਜਿਵੇਂ ਗਿਆਨਵਾਨ ਨੂੰ ਵੀ ਵਿਕਾਰ ਛੱਡਦੇ ਨੇ, ਕਰ ਦ੍ਰਿੜ ਹੋ ਕੇ ਚਿੰਤਨ ਜਿਸ ਕਰਕੇ ਨੇੜੇ ਨਾ ਹੋ, ਜੈਵਨ ਮੁਨੀ ਵਰਗੇ ਇਸੇ ਤਰ੍ਹਾਂ ਸਤ ਜੀ ਤਪੱਸੀ ਸਿੰਧੀ ਰਿਸ਼ੀ ਵਰਗੇ ਜਿਨ੍ਹਾਂ ਨੇ ਕਦੇ ਮਾਈਆਂ ਦੇ ਦਰਸ਼ਨ ਨਹੀਂ ਸੀ ਕੀਤੇ, ਗਰਮੀ ਨੂੰ ਜੰਮਿਆ, ਜੰਗਲ ਚ ਫਲ ਫੁੱਲ ਪਾ ਕੇ ਖਾ ਕੇ ਗੁਜ਼ਾਰੇ ਕੀਤੇ, ਉਹ ਵੀ ਸਤ ਸੰਗਤ ਜੀ ਕਾਮ ਨੇ ਛੱਡੇ ਨਾ। ਇਸੇ ਤਰ੍ਹਾਂ ਪ੍ਰਾਸ ਰਿਸ਼ੀ ਵਰਗੇ ਵਿਆਸ ਦਾ ਜਿਹੜਾ ਪਿਓ ਸੀ, ਐਡਾ ਵੱਡਾ ਰਿਸ਼ੀ ਸੰਧੂ ਰਿਸ਼ੀ ਜਿਸ ਨੂੰ ਕਹਿੰਦੇ ਹੈ, ਉਹਨੇ ਸੰਤਾ ਜੀ ਯੋਜਨ ਗੰਧਾਰੀ ਦੇ ਯੋਜਨ ਸੁਗੰਧੀ ਆਉਣ ਦੀ ਵਰ ਦੇ ਦਿੱਤਾ, ਕਿਤੇ ਸੁਗੰਧੀ ਆਊ ਕਿ ਦੁਰਗੰਧੀ ਸੀ। ਪਾਰ ਪਾਤਰ ਤੇਰਾ ਉਸੇ ਤਰ੍ਹਾਂ ਰਹੇਗਾ, ਸੂਰਜ ਦੇਵਤਾ ਵੀ ਤੈਨੂੰ ਨਹੀਂ ਦੇਖੇਗਾ। ਸੰਯੋਗ ਦੇ ਟਾਈਮ ਧੁੰਦ ਪਾ ਦਿੱਤੀ, ਸੂਰਜ ਦੀ ਰੋਸ਼ਨੀ ਬੰਦ ਕਰ ਦਿੱਤੀ, ਲੇਕਿਨ ਖਾਲਸਾ ਜੀ ਕਾਮ ਨੂੰ ਤਾੜ ਨਹੀਂ ਸਕਿਆ। ਇਸ ਕਰਕੇ ਚਿੱਤ ਹਰਨੰਗ ਹੈ ਕਾਮ, ਤੂੰ ਸਾਰਿਆਂ ਦੇ ਚਿੱਤ ਨੂੰ ਖਿੱਚ ਲਿਆ। ਤ੍ਰੈ ਲੋਕ ਗੰਮਿਅਨ ਜਬ ਤਬ ਸੀਲ ਬਦਾਰਨ, ਤਿੰਨਾਂ ਲੋਕਾਂ ਚ ਤੇਰੀ ਗੰਮਤਾ ਹੈ। ਇਹ ਨਾ ਸਮਝ ਲਿਓ ਵੀ ਇਹਦੀ ਪਹੁੰਚ ਇੱਥੇ ਤੱਕ ਹੀ ਹੈ। ਸਵਰਗ ਦਾ ਇੰਦਰ ਨਹੀਂ ਛੱਡਿਆ, ਕੋਹੜੀ ਕਰਕੇ ਰੱਖ ਦਿੱਤਾ। ਸਵਰਗ ਚੋਂ ਡਿੱਗ ਕੇ ਆ ਕੇ ਗੋਦਾਵਰੀ ਨਦੀ ਦੇ ਕਿਨਾਰੇ ਆ ਕੇ ਗੌਤਮ ਦੇ ਘਰ ਵਾਲੀ ਅਹਲਿਆ ਦਾ ਸੱਤ ਤੋੜਿਆ ਕਿ ਤੇਰੇ ਬਣ ਕਰਕੇ ਇਹ ਕੰਮ। ਸਵਰਗ ਦੇ ਲੋਕ ਨਾ ਤਾਂ ਛੱਡੇ ਦੇਵਤੇ, ਇਸ ਤਰ੍ਹਾਂ ਕੈਲਾਸ਼ਪੁਰੀ ਦੇ ਵਿੱਚ ਰਹਿਣ ਵਾਲੇ ਸ਼ਿਵਜੀ ਵਰਗੇ, ਜਿਹੜੇ ਅੱਠੇ ਪੈਰ ਭਜਨ ਕਰਦੇ, ਸਮਾਧੀਆਂ ਲਾਉਂਦੇ ਹਜ਼ਾਰਾਂ ਸਾਲ, ਉਹ ਵੀ ਜਦੋਂ ਮੋਢੀ ਅਵਤਾਰ ਧਾਰਿਆ ਵਿਸ਼ਨੂੰ ਨੇ, ਮਗਰ ਨੱਠਿਆ ਹੀ ਫਿਰਦਾ ਰਿਹਾ ਖਾਲਸਾ ਜੀ। ਇਸ ਤਰ੍ਹਾਂ ਬ੍ਰਹਮਾ ਵੱਡਾ ਥਾਂ ਦਾ ਦੇਖ ਫਰਾਸੀ ਰੂਪ ਲਭਾਣਾ ਭਾਈ ਗੁਰਦਾਸ ਨੇ ਲਿਖਿਆ। ਬ੍ਰਹਮਾ ਸਾਰੀ ਸ੍ਰਿਸ਼ਟੀ ਨੂੰ ਉਤਪਤ ਕਰਨ ਵਾਲਾ, ਇਹਦੇ ਜਿਸ ਵੇਲੇ ਖਾਲਸਾ ਜੀ ਰਾਕਸ਼ਾਂ ਨੂੰ ਜਿੱਤ ਕੇ ਇਹਦੀ ਪੁੱਤਰੀ ਤਲੋਤਮਾ ਆਈ ਇਹਦੇ ਸਾਹਮਣੇ, ਸੋਹਣਾ ਰੂਪ ਦੇਖ ਕੇ ਖਾਲਸਾ ਜੀ ਇਹ ਬੋਧ ਹੋ ਗਿਆ, ਬ੍ਰਹਮਪੁਰੀ ਵਿੱਚ ਵੀ ਤੇਰੀ ਗੰਮਤਾ ਹੈ, ਸਵਰਗਪੁਰੀ ਵਿੱਚ ਵੀ ਤੇਰੀ ਪਹੁੰਚ ਹੈ, ਕੈਲਾਸ਼ਪੁਰੀ ਵਿੱਚ ਵੀ ਤੇਰੀ ਪਹੁੰਚ ਹੈ। ਆਹ ਮਾਤ ਲੋਕ ਦਾ ਕਲਯੁਗ ਦਾ ਸਮਾਂ ਹੋਵੇ, ਮਾਤ ਲੋਕ ਦੀ ਧਰਤੀ ਤੇ ਇੱਥੇ ਕੌਣ ਹੈ ਤੇਰੀ ਤਾਕਤ ਨੂੰ ਵਰਜ ਸਕੇ। ਸਾਰੇ ਮਲੀਆ ਵੇਟ ਕਰੇ ਪਏ ਨੇ ਖਾਲਸਾ ਜੀ ਕੰਮ। ਇਸ ਕਰਕੇ ਹੇ ਕਾਮ ਤੂੰ ਨਰਕ ਬਸਰਾਮ, ਤੂੰ ਨਰਕਾਂ ਚ ਜੀਵਾਂ ਦਾ ਵਾਸਾ ਕਰਾ ਦਿੰਦਾ, ਦੁਨੀਆਂ ਚ ਭਰਮਾਉਂਦਾ ਫਿਰਦਾ ਤੇਰੇ ਖਾੜੇ ਥਾਂ ਥਾਂ ਤੇ, ਜਿੰਨੇ ਸਿਨਮੇ ਜਿੰਨੇ ਹਾਰ ਨਾਚ ਨਾਚ ਹੁੰਦੇ, ਇਹ ਸਭ ਸੱਤ ਜੀ ਕਾਮ ਦਾ ਹੀ ਪ੍ਰਤਾਪ ਹੈ, ਇਹਦੇ ਹੀ ਖਾੜੇ ਲੱਗਦੇ ਨੇ। ਇਹਨਾਂ ਤੋਂ ਗੁਰਸਿੱਖ ਸਤਸੰਗ ਜੀ ਬਚ ਕੇ ਰਹਿੰਦਾ ਹੈ। ਉਹ ਇਹ ਸਮਝਦਾ ਹੈ ਕਿ ਉਹ ਜਿਹਦੀ ਤਿੰਨਾਂ ਲੋਕਾਂ ਤੱਕ ਗਮਤਾ ਪਹੁੰਚ ਹੈ ਨਾ, ਕਾਮ ਕਰੋ ਆਦਕਾਂ ਦੀ, ਇਹ ਉਹਨਾਂ ਦਾ ਘਰ ਹੈ, ਬਾਹਰੀ ਨੂੰ ਇਸ ਤੋਂ ਬਚਾ ਕੇ ਰੱਖ। ਮੇਰੇ ਮੋਹਨ ਸਰਬ ਨੇ ਇਹ ਨਾ ਸੁਣਾਏ, ਸਾਖਤ ਗੀਤ ਨਾਥ ਤੁਹਾਨੂੰ ਬੋਲਤ ਬੋਲਤ ਬੋਲ ਅਜਾਏ। ਇਹ ਮਹਾਰਾਜ ਸਾਡੇ ਕੰਨਾਂ ਚੋਂ ਧੁਨੀਆਂ ਵਿਸ਼ਿਆਂ ਵਿਕਾਰਾਂ ਦੇ ਗਾਣੇ ਆਉਂਦੀਆਂ ਨਾ ਪੈਣ, ਸਾਡੇ ਕੰਨਾਂ ਚ ਧੁਨੀਆਂ ਪੈਣ ਤਾਂ ਭਾਈ ਕੀਰਤਨ ਦੀਆਂ ਪੈਣ। ਸੋ ਅੱਗੇ ਸਭ ਸਮਝੀ ਦੱਸਦੇ ਹਨ, ਤ੍ਰੈ ਲੋਕ ਗੰਮੇ ਜਪ ਤਪ ਚੀਲ ਬਦਾਰ ਮੈਂ, ਇਹ ਕਾਮ ਤੂੰ ਜਪ ਨੀ ਜਪੀਆਂ ਦੇ ਜਪ ਨੀ ਛੱਡਦਾ। ਸੌਰਭ ਲਿਖੀ ਸੀ ਜਪ ਕਰਦੇ ਕਰਦੇ ਦੇ ਖਰਚਾ ਹੀ ਬਰਨੀ ਜਪਦੀ ਆਏ ਦਾ। ਰਾਜਾ ਸ਼ਿਕਾਰ ਗਿਆ, ਅੱਖਾਂ ਹੀ ਨੰਗੀਆਂ ਸੀ ਵਿਚਾਰੇ ਸੌਰਭ ਲਿਖੀ ਦੀਆਂ, ਸ਼ਿਕਾਰ ਗਿਆ ਨਾਲ ਲੜਕੀਆਂ ਵੀ ਸੀ ਉਸਦੀਆਂ ਰਾਜੇ ਦੀਆਂ, ਲੜਕੀਆਂ ਖੇਡਦੀਆਂ ਖੇਡਦੀਆਂ ਜੰਗਲ ਚ ਦੇਖਦੀਆਂ ਵੀ ਮਿੱਟੀ ਦੀ ਬੜੀ ਢੇਰੀ ਹੈ, ਇਹਦੇ ਵਿੱਚ ਕੀ ਜਿਵੇਂ ਬੰਟੇ ਹੁੰਦੇ ਆ ਸਰ ਸਮਝਿਆ ਕੰਜ ਦੀਆਂ ਗੋਲੀਆਂ, ਵੀ ਇਹ ਕੀ ਚਮਕਦਾ ਕਿ ਉਹ ਸਾਰੇ ਮਿੱਟੀ ਜੰਮੀ ਸੀ। ਸੌਰਭ ਰਿਸ਼ ਦੇ ਕੱਲੀਆਂ ਅੱਖਾਂ ਹੀ ਮਾੜੀਆਂ ਜੇ ਨੰਗੀਆਂ ਸੀ, ਲੜਕੀਆਂ ਨੇ ਖਾਲਸਾ ਹੀ ਲੈ ਕੇ ਸੂਲਾਂ ਅੱਖਾਂ ਦੇ ਵਿੱਚ ਕਿਉਂ ਨਾ ਧੋ ਦਿੱਤੀਆਂ ਵੀ ਕੀ ਹੋਇਆ ਹੈ। ਜਦੋਂ ਖਾਲਸਾ ਜੀ ਲਿਖੀ ਦੇ ਅੱਖਾਂ ਜੀ ਧੋਈਆਂ, ਜਦ ਨਿਕਲਿਆ ਵਿੱਚੋਂ ਖੂਨ ਡਰਦੀ ਗਿਆ ਉਸ ਵੇਲੇ, ਡੱਟ ਕੇ ਆਪਦੇ ਪਿਤਾ ਨੂੰ ਦੱਸਿਆ, ਇਹ ਪਿਤਾ ਉੱਥੇ ਦੇਖ ਕੀ ਹੈ ਉੱਥੇ ਮਿੱਟੀ ਦੀ ਢੇਰੀ ਵਿੱਚ ਆਇਆ ਕੀ ਦੇਖਦੇ ਨੇ। ਖਾਲਸਾ ਜੀ ਸੌਰਭ ਲਿਖੀ ਕੋਈ ਪਤਾ ਨਹੀਂ, ਸਮਾਧੀ ਲੱਗੀ ਹੋਈ ਹੈ, ਅੱਖਾਂ ਅੰਨੀਆਂ ਕਰ ਦਿੱਤੀਆਂ ਲੜਕੀਆਂ ਨੇ, ਸਾਰਾ ਸਰੀਰ ਸੱਤ ਦੀ ਮਿੱਟੀ ਨਾਲ ਕਰਿਆ ਹੋਇਆ, ਵਰਨੀ ਢਾਹੀ ਹੌਲੀ ਹੌਲੀ ਸੱਤ ਸਮਝੀ ਰਾਜੇ ਨੇ, ਵਿੱਚੋਂ ਜਿਸ ਵੇਲੇ ਸਰੀਰ ਨਿਕਲਿਆ ਸਮਾਧੀ ਖੁੱਲੀ, ਰਾਜਾ ਚਰਨੀ ਪੈ ਗਿਆ, ਕਹਿਣ ਲੱਗਾ ਵੀ ਕੀ ਮਾਫ਼ ਕਰੀ ਕਿਤੇ ਮੇਰਾ ਰਾਜ ਨਾ ਭਸਮ ਕਰਨੀ, ਮੇਰੀਆਂ ਲੜਕੀਆਂ ਤੋਂ ਬੜੀ ਭਾਰੀ ਗਲਤੀ ਹੋਈ ਹੈ, ਤੇਰੀਆਂ ਅੱਖਾਂ 'ਚ ਸੂਲਾ ਘੋਵੇ, ਖਿਮਾ ਕਰ ਤੂੰ ਬੜਾ ਸ਼ਕਤੀ ਵਾਲਾ ਹੋਵੇਗਾ, ਇੰਨੀ ਵੱਡੀ ਤਪੱਸਿਆ ਕਰਦੇ ਹਾਂ। ਕਹਿਣ ਲੱਗਾ ਮੈਂ ਤਾਂ ਤੇਰੇ ਤੇ ਖਿਮਾ ਕਰਾਂਗਾ, ਆਪਣੀਆਂ ਲੜਕੀਆਂ ਮੈਨੂੰ ਵਿਆਹ ਦੇ। ਇੰਨੀ ਤਪੱਸਿਆ ਸਤਿ ਸੰਗਤ ਜੀ ਕਰਦੇ ਹੁੰਦੇ ਤੇ ਵੀ ਫਿਰ ਵੀ